ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਤਿਆਉ ਹਿਰਦੈ ਤਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਓ ਸ੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸਮੇ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਇਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਪਿਤਰ ਪੂਰੀ ਪੂਰੀ ਤਿਸਨਾ ਆਸਾ ਪਾਪਕ ਜਿਉਂ ਕਵੈ ਨਾ ਤ੍ਰਿਪਤਾਸਾ ਸਹਿਸ ਮੰਗ ਮਨ ਮੰਗ ਹਜ਼ਾਰਾ ਲਾਖ ਹੋਏ ਤੇ ਕੋਟ ਪਾਰਾ
ਸ਼ਹਿਨਸ਼ਾਹੇ ਹਰਦਵਾਲਮ ਸਾਹਿਬ ਕੁਮਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਪੜਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਕੀਰਤਨੀਏ ਉਸ ਮਾਲਕ ਦੀ ਕੀਰਤੀ ਕਰਦਿਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ ਜੋ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ ਸੁਭਾਗ ਪ੍ਰਾਪਤ ਹੋਇਆ ਕੁਝ ਸਮਾਂ ਆਪਾਂ ਰਲ ਮਿਲ ਕੇ ਵਿਚਾਰਾਂ ਕਰਨੀਆਂ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ जिन्हां ने श्री गुर प्रताप सूरज ग्रंथ विच ए ओ इतिहास दा वर्णन कीता है और भाई बाला जी गुरु अंगद दे महाराज जी नूं ए सरवण करा रहे ने जो भाई संतोख सिंह जी ने अंकित कीता है। भाई बाला जी दस रहे ने कि किस तरह गुरु नानक देव पातशाह जी वही नदी विच गए किवें बाहर आए आके उन्होंने हट्टी लुटाई और उस तो बाद शमशान घाट विच जाके पातशाह जी बैठ गए ने उन्हां दा जिहड़ा दुकान दा हिसाब किताब किया गया मोदी खाने दा उहदे विच भी पातशाह जी दे पैसे वधे ने 760 रुपये घाटा नहीं पिया कोई। और इत्थे बस नहीं माता सुलखणी जी ने अपने पेक्या नूं सुनेहा भेजिया कोई सेवक भेजिया उन्हां दे पिता मूल चंद ओ आए ने नाल एक ब्राह्मण नूं लैके और उन्होंने आके गुस्से विच गुरु नानक देव पातशाह जी दे नाल कई अपशब्द भी बोले ने पर सतगुरु जी ने पिता समान जान के उन्हां नूं किसे भी गल दा जवाब नहीं दिता। अंदरों बड़े क्रोधित ने फिर जिहड़ा ब्राह्मण नाल आया सी ओ कहिंदा चलो मैं चलदा ओ आया ते ओ आके गुरु नानक देव पातशाह जी नूं समझाण दा यतन करदा धन गुरु नानक देव पातशाह जी उन्हां नूं वी इह ज्ञान जिहड़ा है ओ बख्शिश करदे ने कि भाई इह काया जिहड़ी है इह झूठी नगरी है इहदे विच मन जिहड़ा है इह राजा है और इह चंचल है इह बच्चियां दी न्याई है कबहू जीड़ा ऊब चढ़त है कबहू जाए प्याले लोभी जीड़ा थिर ना रहत है चारे कुंडा पाले ए नहीं टिकदा पता नहीं केड़े केड़े पासे ए घूमदा और कहिंदे ने कि ए इस शरीर दे अंदर तृष्णा ते आसा इन्हां दा करके मन जिहड़ा ए त्रिपत नहीं हुंदा इनू जो भी देई जाओ ए होर मंगदा होर मंगदा। जेड़े वाम मार्गी सन ना उन्हां दी एक विचारधारा ए सी कि मन जो भी मंगदा इनू दिओ ते जदों ए त्रिपत हो जाएगा ना ते फिर इसनू परमात्मा वाले पासे जोड़ दिओ पर उन्हां दे जेड़े स्थान सन ओ दुराचार दे अड्डे बन के रह गए पर यह मन जेड़ा इनू तृप्त ना कोई कर सकता मन बहुत भुख है यह रजदा ही नहीं सहस खटे लख कोट तावे तृप्त ना आवे माया पाछे पावे जो मिल गया नजर अगे चली जाती। तो भाई साहब भाई संतोख सिंह जी जिक्र पै कर देने कि गुरु नानक देव पातशाह जी ने ए जवाब दिता और सतगुरु जी बचन पै करदे ने आओ बड़े प्यार दे नाल सरवण करिए जी।
पितरा पूरे तिसना आसा पावक ज्यों कहै ना तरपतासा
कहन लगे इस देही दे अंदर तृष्णा ते आसा मन विच ने जेड़िया जिन्नी मर्जी भी जो मिल जाए ए त्रिपत नहीं हुंदिया जिस तरह पावक ज्यों कभे ना तृपतासा कहिंदे ने अग जिहड़ी पावक कहिंदे ने अग अग कदे त्रिपत नहीं हुंदी कि मैं रज गई हां अग दे उत्ते तुसी जिन्ना मर्जी बालण पाई जाओ ना कदी अग ने नहीं आखना कि बस भाई होर नहीं चाहिदा हुण नहीं उहने कहना होर आउण दिओ जिन्ना पाई जावांगे उहने होर मचणा। इसे तरह ही ए आशा ते तृष्णा ए त्रिपत नहीं हुंदियां होर मंग कर दियां होर मंग कर दियां कि होर आउण दिओ ਇਸੇ ਤਰ੍ਹਾਂ ਕਹਿੰਦੇ ਨੇ ਪਾਵਕ ਜਿਉਂ ਕਭੇ ਨਾ ਤ੍ਰਿਪਤਾਸਾ, ਜਿਵੇਂ ਅੱਗ ਜਿਹੜੀ ਉਹ ਕਦੇ ਤ੍ਰਿਪਤ ਨਹੀਂ ਹੁੰਦੀ ਹੈ।
ਸਹਿਸ ਮਾਗ ਪੁਨ ਮਾਗ ਹਜ਼ਾਰਾ, ਲਾਖ ਹੋਏ ਤੇ ਕੂਟਾ ਪਾਲਾ।
ਕਹਿੰਦੇ ਨੇ ਪਹਿਲਾਂ ਤੇ 100 ਮੰਗਦਾ ਤੇ ਜੇ 100 ਮਿਲ ਗਿਆ ਨਾ ਤੇ ਫਿਰ ਨਜ਼ਰ 1000 ਤੇ ਪਹੁੰਚ ਗਈ, ਔਰ ਜੇ 1000 ਮਿਲ ਗਿਆ ਫਿਰ ਲੱਖ, ਤੇ ਜੇ ਲੱਖ ਆ ਜਾਏ ਤੇ ਫਿਰ ਕਰੋੜ। ਛੋਟੇ ਹੁੰਦਿਆਂ ਨਾ ਇੱਕ ਗੀਤ ਸੁਣਨ ਨੂੰ ਮਿਲਦਾ ਹੁੰਦਾ ਸੀ ਕਿ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨੇ ਪੂਰੀਆਂ, ਕਲਪ ਦਾ ਬਥੇਰਾ ਪਰ ਰਹਿੰਦੀਆਂ ਅਧੂਰੀਆਂ। ਇੱਕ ਆਸ ਬੰਦੇ ਦੀ ਪੂਰੀ ਹੋ ਜਾਏ ਨਾ ਜੀ ਤੇ ਉਹ 10 ਨੂੰ ਜਨਮ ਦੇ ਜਾਣ, ਤੇ ਜੇ ਬੰਦੇ ਦੀਆਂ 10 ਆਸਾਂ ਪੂਰੀਆਂ ਹੋ ਜਾਣ ਤੇ ਉਹ ਅੱਗੇ 100 ਨੂੰ ਜਨਮ ਦੇ ਜਾਂਦੀਆਂ। ਕਿਤੇ 100 ਆਸ ਸਾਡੀ ਪੂਰੀ ਹੋ ਜਾਏ ਉਹ 1000 ਨੂੰ ਜਨਮ ਦੇ ਜਾਂਦੀ। ਇਸ ਕਰਕੇ ਬੰਦਾ ਜਿਹੜੇ ਨਾ ਜਦੋਂ ਆਸਾਂ ਪੂਰੀਆਂ ਨਹੀਂ ਹੁੰਦੀਆਂ ਤੇ ਇਹ ਬੰਦਾ ਫਿਰ ਦੁਖੀ ਹੁੰਦਾ, ਜਦੋਂ ਇਹਦੀ ਇੱਛਾ ਪੂਰੀ ਨਾ ਹੋਵੇ ਤੇ ਇਹਦੇ ਕੋਲ ਕੇਵਲ ਦੁੱਖ ਹੈ। ਕਹਿੰਦੇ ਨੇ ਕਿ ਬੱਚੇ ਦਾ ਜਦੋਂ ਜਨਮ ਹੁੰਦਾ ਨਾ ਉਦੋਂ ਵੀ ਬੱਚਾ ਰੋਂਦਾ, ਜੇ ਨਾ ਰੋਵੇ ਤੇ ਡਾਕਟਰ ਵੀ ਚਿੰਤਤ ਹੁੰਦਾ, ਪਰਿਵਾਰ ਵੀ ਚਿੰਤਤ ਹੁੰਦਾ ਕਿ ਇਹ ਬੱਚਾ ਰੋਇਆ ਕਿਉਂ ਨਹੀਂ, ਇਹਦਾ ਰੋਣਾ ਲਾਜ਼ਮੀ। ਹਰ ਬੱਚਾ ਰੋਂਦਾ। ਤੇ ਕਿਸੇ ਮਹਾਂਪੁਰਸ਼ ਨੂੰ ਪੁੱਛ ਲਿਆ, ਕਹਿਣ ਲੱਗੇ ਬਾਬਾ ਜੀ ਇਹ ਦੁਨੀਆਂ ਦੇ ਲੋਕ ਕਿੱਥੋਂ ਆਉਂਦੇ ਨੇ ਤੇ ਕਿੱਥੇ ਤੁਰ ਜਾਂਦੇ ਨੇ? ਉਹ ਹੱਸ ਕੇ ਕਹਿਣ ਲੱਗੇ, ਪੁੱਤਰ ਇਹ ਤਾਂ ਨਹੀਂ ਉਹ ਪਤਾ ਕਿੱਥੋਂ ਆਉਂਦੇ ਨੇ ਕਿੱਥੇ ਜਾਂਦੇ ਨੇ, ਪਰ ਇੱਕ ਗੱਲ ਗਰੰਟੀ ਨਾਲ ਕਹਿੰਦਾ ਕਿ ਰੋਂਦੇ ਹੀ ਆਉਂਦੇ ਨੇ, ਰੋਂਦੇ ਹੀ ਤੁਰ ਜਾਂਦੇ ਨੇ। ਬੰਦਾ ਆਉਂਦਾ ਵੀ ਰੋਂਦਾ ਹੀ ਹੈ ਤੇ ਜਾਂਦਾ ਵੀ ਰੋਂਦਾ ਹੀ। ਮਨੁੱਖ ਦੁਖੀ ਹੁੰਦਾ ਜਦੋਂ ਇਹਦੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ। ਉਹ ਕਹਿੰਦਾ ਕਿ ਟਾਂਗੇ ਵਾਲਾ ਆਖੇ ਮੇਰੇ ਹੱਥ ਸੋਹਣੀ ਕਾਰ ਹੋਵੇ, ਜਿਹਦੇ ਕੋਲ ਟਾਂਗਾ ਨਾ ਉਹ ਕਾਰ ਵੱਲ ਵੇਖ ਕੇ ਤੇ ਉਹ ਆਂਦਾ ਵੀ ਆਹ ਹੋਣੀ ਚਾਹੀਦੀ ਹੈ ਮੇਰੇ ਕੋਲ। ਟਾਂਗੇ ਵਾਲਾ ਆਖੇ ਮੇਰੇ ਹੱਥ ਸੋਹਣੀ ਕਾਰ ਹੋਵੇ ਤੇ ਕਾਰ ਵਾਲਾ ਕਹਿੰਦਾ ਅਸਮਾਨ ਤੇ ਡਾਰ ਹੋਵੇ, ਕਹਿੰਦਾ ਜਹਾਜ਼ ਹੀ ਆਪਣਾ ਹੋਣਾ ਚਾਹੀਦਾ। ਤੱਕ ਕੇ ਜਹਾਜ਼ ਵੱਲੋਂ ਵੱਟਦਾ ਹੀ ਘੂਰੀਆਂ, ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ। ਇਹ ਇਸ਼ਾਵਾਂ ਮਨੁੱਖ ਦੀਆਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ। ਸਾਹਿਬ ਨੇ ਇਸੇ ਕਰਕੇ ਕਿਹਾ ਕਿ ਆਸਾ ਵਿੱਚ ਅਤ ਦੁੱਖ ਘਣਾ, ਮਨ ਮੁੱਖ ਚਿੱਤ ਲਾਇਆ। ਜਿਹੜਾ ਇਸ਼ਾਵਾਂ ਨਾਲ ਚਿੱਤ ਜੋੜ ਕੇ ਰੱਖਦਾ, ਗੁਰਮੁਖ ਭਏ ਨਿਰਾਸ਼ ਪਰਮ ਸੁੱਖ ਪਾਇਆ। ਨਿਰਾਸ਼ ਨਹੀਂ ਨਿਰਾਸ਼, ਜਿਹੜੇ ਇਸ਼ਾਵਾਂ ਦੇ ਤਹਿਤ ਨਹੀਂ ਜਿਉਂਦੇ, ਸਿਰਫ ਉਸ ਮਾਲਕ ਦੇ ਭਾਣੇ ਵਿੱਚ ਜਿਉਂਦੇ ਨੇ। ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਏ। ਤੂੰ ਜਿਸ ਹਾਲ ਵਿੱਚ ਵੀ ਰੱਖੇ ਮੈਂ ਉੱਥੇ ਰਹਿਣ ਲਈ ਤਿਆਰ ਹਾਂ, ਮੈਂ ਉਹਦੇ ਵਿੱਚ ਹੀ ਪ੍ਰਸੰਨ ਹਾਂ। ਉਸ ਬੰਦੇ ਨੂੰ ਕਦੇ ਕੋਈ ਦੁਖੀ ਨਹੀਂ ਜੇ ਕਰ ਸਕਦਾ, ਜਿਹਨੂੰ ਭਾਣੇ ਵਿੱਚ ਰਹਿਣ ਦੀ ਜਾਚ ਆ ਗਈ ਹੈ ਨਾ, ਉਹਨੂੰ ਕਦੇ ਕੋਈ ਦੁਖਤ ਨਹੀਂ ਕਰ ਸਕਦਾ, ਉਸ ਮਾਲਕ ਦੇ ਭਾਣੇ ਵਿੱਚ ਜਿਉਂਦਾ। ਤੋ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਕਿ ਇਹ ਜੇ 100 ਮਿਲ ਗਿਆ ਤੇ 1000, ਤੇ 1000 ਮਿਲ ਗਿਆ ਤੇ ਲੱਖ, ਜੇ ਲੱਖ ਮਿਲ ਗਿਆ ਤੇ ਇਹਦੀ ਨਜ਼ਰ ਅੱਗੇ ਕਰੋੜ ਤੇ ਪਹੁੰਚ ਜਾਂਦੀ ਹੈ।
ਅਰਬ ਖਰਬ ਸੋ ਤ੍ਰਿਪਤੈ ਨਾਹੀ, ਕਰ ਵਿਚਾਰ ਦੇਖੋ ਮਨ ਮਾਹੀ।
ਔਰ ਕਹਿੰਦੇ ਨੇ ਕਿ ਅਰਬ ਖਰਬ ਸੋ ਤ੍ਰਿਪਤੈ ਨਾਹੀ, ਅਰਬਾਂ ਖਰਬਾਂ ਵੀ ਮਿਲ ਜਾਣ ਤੇ ਫੇਰ ਵੀ ਤ੍ਰਿਪਤੀ ਨਹੀਂ ਮਿਲਦੀ। ਆ ਹੁਣ ਲੋਕਾਂ ਦੀ ਦੌੜ ਲੱਗੀ ਹੈ ਨਾ ਕਈਆਂ ਦੀ ਕਿ ਸੰਸਾਰ ਦਾ ਸਭ ਤੋਂ ਅਮੀਰ ਬੰਦਾ ਮੈਂ ਬਣਨਾ, ਉਹਦੇ ਵਿੱਚ ਹੀ ਉਹ ਇੰਨੀਆਂ ਕੁ ਪਰੇਸ਼ਾਨੀਆਂ ਨੇ ਉਹਨਾਂ ਨੂੰ ਕਿ ਰਾਤ ਨੂੰ ਗੋਲੀਆਂ ਖਾ ਖਾ ਕੇ ਸੌਂਦੇ ਨੇ, ਨੀਂਦ ਨਹੀਂ ਪੈਂਦੀ। ਅਸਲ ਚ ਨਾ ਜੀ ਜਿਹੜਾ ਬੰਦਾ ਬਹੁਤਾ ਭੁੱਖਾ ਉਹ ਵੀ ਰੱਬ ਤੋਂ ਦੂਰ ਚਲਾ ਜਾਂਦਾ, ਤੇ ਜਿਹੜਾ ਬਹੁਤਾ ਰੱਜਿਆ ਹੋਵੇ ਨਾ ਉਹ ਵੀ ਦੂਰ ਚਲਾ ਜਾਂਦਾ, ਬਹੁਤਾ ਰੱਜਿਆ ਵੀ ਦੂਰ ਚਲਾ ਜਾਂਦਾ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਕਿਸੇ ਧਰਮ ਮੰਦਰ ਦੀ ਉਸਾਰੀ ਚੱਲ ਰਹੀ ਹੈ, ਉਹਦੇ ਵਿੱਚ ਸੰਗਤਾਂ ਸੇਵਾ ਪਈਆਂ ਕਰਦੀਆਂ, ਕੋਈ ਇੱਟਾਂ ਦੀ ਸੇਵਾ ਕਰਦਾ, ਕੋਈ ਰੇਤੇ ਦੀ, ਕੋਈ ਬੱਜਰੀ ਦੀ, ਕੋਈ ਸੀਮਟ ਦੀ, ਸਾਰੇ ਲੱਗੇ ਨੇ। ਤੇ ਇੱਕ ਨੌਜਵਾਨ ਉਹ ਦਰਖਤ ਦੇ ਥੱਲੇ ਪਿੱਛੇ ਖੜਾ। ਭਲੇ ਪੁਰਸ਼ ਨੇ ਵੇਖਿਆ ਤੇ ਉਹ ਕਹਿਣ ਲੱਗਾ ਕਿ ਮਿੱਤਰਾ, ਸਾਰੇ ਸੇਵਾ ਪੈ ਕਰਦੇ ਨੇ, ਤੂੰ ਵੀ ਕਰ ਲੈ। ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ, ਤੂੰ ਵੀ ਇਹਨਾਂ ਨੂੰ ਸਫਲਾ ਕਰ ਲੈ ਸੇਵਾ ਕਰਕੇ। ਉਹ ਕਹਿੰਦਾ, ਸ਼ਾਇਦ ਤੈਨੂੰ ਪਤਾ ਨਹੀਂ, ਭੁੱਖਾ ਬੰਦਾ ਸੇਵਾ ਨਹੀਂ ਕਰ ਸਕਦਾ। ਉਹਨੇ ਕਿਹਾ, ਤੂੰ ਭੁੱਖਾ? ਕਹਿਣ ਲੱਗਾ, ਹਾਂ, ਮੈਨੂੰ ਤੇ 3 ਦਿਨ ਹੋ ਗਏ ਨੇ, ਮੈਂ ਪ੍ਰਸ਼ਾਦਾ ਹੀ ਨਹੀਂ ਛਕਿਆ। ਉਹਨੇ ਬਾਹੋਂ ਫੜਿਆ ਤੇ ਲੰਗਰ ਚ ਲੈ ਗਿਆ। ਉੱਥੇ ਜਾ ਕੇ ਬੜੇ ਪ੍ਰੇਮ ਦੇ ਨਾਲ ਪ੍ਰਸ਼ਾਦਾ ਛਕਾਇਆ। ਜਦੋਂ ਬੰਦੇ ਨੂੰ ਭੁੱਖ ਲੱਗੀ ਹੋਵੇ ਨਾ, ਉਦੋਂ ਰੁੱਖੀ ਮਿਸਰੀ ਵੀ ਬੜੀ ਸਵਾਦ ਲੱਗਦੀ। ਬਾਬਾ ਫਰੀਦ ਜੀ ਨੇ ਐਵੇਂ ਨਹੀਂ ਆਖਿਆ, ਫਰੀਦਾ, ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ। ਕਈ ਵਾਰੀ ਨਾ ਆਪਾਂ ਲਾਵਣ ਉਚਾਰਨ ਕਰਦੇ ਹਾਂ, ਲਾਵਣ ਨਹੀਂ, ਲਾਵਣ। ਲਾਵਣ ਤੋਂ ਭਾਵ ਹੁੰਦਾ ਜਿਹੜੀ ਦਾਲ ਸਬਜ਼ੀ ਨਾਲ ਲਾ ਕੇ ਆਪਾਂ ਪ੍ਰਸ਼ਾਦਾ ਸਵਾਦਿਸ਼ਟ ਬਣਾ ਕੇ ਛਕਦੇ ਹਾਂ ਨਾ, ਉਹਨੂੰ ਕਹਿੰਦੇ ਨੇ ਲਾਵਣ। ਉਹ ਕਹਿੰਦੇ ਨੇ ਕਿ ਮੇਰੀ ਭੁੱਖ ਹੀ ਮੇਰਾ ਲਾਵਣ ਹੈ। ਭੁੱਖ ਲੱਗੀ ਹੈ ਤੇ ਰੁੱਖਾ ਮਿੱਸਾ ਵੀ ਬੜਾ ਸਵਾਦ ਹੈ। ਇਹਨੂੰ ਭੁੱਖ ਲੱਗੀ ਸੀ, ਪ੍ਰਸ਼ਾਦਾ ਪਾਣੀ ਛਕ ਲਿਆ ਰੱਜ ਕੇ। ਦੋਵੇਂ ਜਣੇ ਵਾਪਸ ਆਏ ਤੇ ਜਿਹੜਾ ਪਹਿਲਾਂ ਸੇਵਾ ਕਰਦਾ ਸੀ ਨਾ, ਉਹ ਤੇ ਸੇਵਾ ਵਿੱਚ ਜੁੱਟ ਗਿਆ। ਇਹ ਅਜੇ ਵੀ ਉੱਥੇ ਹੀ ਖਲੋਤਾ। ਬੜੀ ਹੈਰਾਨਗੀ ਹੋਈ ਤੇ ਕਹਿਣ ਲੱਗਾ, ਉਹ ਭਲਿਆ, ਹੁਣ ਤੇ ਤੂੰ ਸੇਵਾ ਕਰ ਲੈ, ਹੁਣ ਕਿਉਂ ਨਹੀਂ ਕਰਦਾ, ਤੂੰ ਅਜੇ ਵੀ ਇੱਥੇ ਖਲੋਤਾ। ਕਹਿੰਦਾ, ਪਿਆਰਿਆ, ਗੱਲ ਇਹ ਹੈ ਕਿ ਪਹਿਲਾਂ 3 ਦਿਨਾਂ ਦਾ ਭੁੱਖਾ ਸਾਂ, ਸੇਵਾ ਕਰ ਨਹੀਂ ਸਾਂ ਸਕਦਾ। ਹੁਣ ਤੂੰ 3 ਦਿਨਾਂ ਦਾ ਭੁੱਖਾ ਹੋਣ ਕਰਕੇ ਇੰਨਾ ਕੁ ਰਜਾ ਛੱਡਿਆ ਕਿ ਹੁਣ ਸੇਵਾ ਹੋ ਹੀ ਨਹੀਂ ਸਕਦੀ ਮੇਰੇ। ਬਹੁਤਾ ਜਿਹੜਾ ਰੱਜ ਜਾਂਦਾ ਨਾ, ਉਹ ਵੀ ਦੂਰ ਚਲਾ ਜਾਂਦਾ। ਤੋ ਗੁਰੂ ਸਵਾਰਿਓ, ਮਨੁੱਖ ਦਾ ਇਹ ਮਨ ਜਿਹੜਾ, ਇਹ ਤ੍ਰਿਪਤ ਨਹੀਂ ਹੁੰਦਾ। ਕਹਿੰਦੇ ਨੇ ਅਰਬ ਖਰਬ ਜੇ ਮਿਲ ਜਾਣ। ਦੇਖੋ, ਆਪਾਂ ਸੁਖਮਨੀ ਸਾਹਿਬ ਚ ਪੜ੍ਹਦੇ ਹਾਂ ਕਿ ਸਕਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲੱਖ ਕਰੋੜੀ ਬੰਦ ਨਾ ਭਰੇ। ਭਾਵ ਰੋਕ ਨਹੀਂ ਪੈਂਦੀ, ਲੱਖਾਂ ਮਿਲ ਜਾਣ, ਕਰੋੜਾਂ ਮਿਲ ਜਾਣ, ਫੇਰ ਵੀ ਇਹ ਨਹੀਂ ਕਹਿੰਦਾ ਕਿ ਬਸ, ਕਹਿੰਦਾ ਨਹੀਂ, ਹੋਰ ਆਉਣਾ ਚਾਹੀਦਾ। ਹਰ ਕਾ ਨਾਮ ਜਪਤ ਨਿਸਤਰ ਹੈ, ਨਾਮ ਤੋਂ ਬਿਨਾਂ ਸੰਤੋਖ ਨਹੀਂ ਆ ਸਕਦਾ। ਤੋ ਇੱਥੇ ਵੀ ਸਾਹਿਬ ਨੇ ਜਿਹੜਾ ਬਚਨ ਕੀਤਾ, ਕਹਿਣ ਲੱਗੇ ਕਿ ਅਰਬ ਖਰਬ ਸੋ ਤ੍ਰਿਪਤੈ ਨਾਹੀ, ਕਰ ਵਿਚਾਰ ਦੇਖੋ ਮਨ ਮਾਹੀ। ਕਹਿੰਦੇ ਨੇ, ਪੰਡਿਤ ਜੀ, ਆਪਣੇ ਮਨ ਵਿੱਚ ਇਸ ਗੱਲ ਦੀ ਵਿਚਾਰ ਕਰਕੇ ਤੇ ਵੇਖੋ ਵੀ ਜਿੰਨੇ ਮਰਜ਼ੀ ਮਿਲ ਜਾਣ, ਇਹ ਤ੍ਰਿਪਤ ਨਹੀਂ ਹੁੰਦਾ ਹੈ, ਇਹ ਰੱਜ ਦਾ ਨਹੀਂ ਹੈ।
ਜਿਹੇ ਆਗੇ ਵੈ ਰੰਚਕ ਮੇਰਾ, ਉਧਰ ਆਕਾਸ਼ ਸਰ ਸਰਸ ਸੇਰੂ।
ਔਰ ਕਹਿੰਦੇ ਨੇ ਕਿ ਇਹਦੇ ਅੱਗੇ ਤੇ ਜਿਹੜਾ ਸੁਮੇਰ ਪਰਬਤ ਹੈ ਨਾ, ਉਹ ਵੀ ਰਾਈ ਜਿੰਨਾ ਨਜ਼ਰ ਆਉਂਦਾ, ਉਹ ਵੀ ਇਹਦੇ ਵਾਸਤੇ ਕੁਛ ਵੀ ਨਹੀਂ। ਜੇ ਕਿਤੇ ਉਹ ਵੀ ਮਿਲ ਜਾਏ ਤੇ ਇਹਨੇ ਆਖਣਾ ਕੁਝ ਵੀ ਨਹੀਂ ਮਿਲਿਆ। ਉਧਰ ਆਕਾਸ਼ ਸਰ ਸਿਰ ਸੇਰੂ, ਕਹਿੰਦੇ ਨੇ ਵੀ ਇਹਦਾ ਇਹ ਜਿਹੜੀ ਹੈ ਨਾ ਤ੍ਰਿਸ਼ਨਾ ਇਹਨਾਂ ਦਾ, ਤੇ ਜੇ ਉਧਰ ਜੋ ਹੈ ਇਸ ਤਰ੍ਹਾਂ ਹੈ ਜਿਵੇਂ ਆਕਾਸ਼ ਹੁੰਦਾ, ਔਰ ਆਕਾਸ਼ ਤੋਂ ਵੀ ਵੱਡਾ। ਭਾਵ ਕੀ ਹੈ ਕਿ ਇਹ ਆਕਾਸ਼ ਤੁਲ, ਆਕਾਸ਼ ਵੀ ਇਹ ਉਹਦੇ ਤੁਲ ਨਹੀਂ ਹੈ, ਇੰਨਾ ਵੱਡਾ ਇਸ ਦਾ ਅੰਦਰ ਖਲਾਰਾ ਹੈ, ਪਸਾਰਾ ਹੈ।
ਸੁਣੋ ਬਨਸਪਤੀ ਸੰਸਕਾ, ਤੀ ਸੁਤਾ ਸੁਤ ਸਿੰਧੀ ਸਕਾ।
ਹੁਣ ਕਹਿੰਦੇ ਨੇ ਪੰਡਿਤ ਜੀ, ਸੁਣੋ, ਬਨਸਪਤੀ ਜਿਹੜੀ ਏ, ਇਹ ਸ਼ਾਖਾਂ ਸਮੇਤ ਕਿਵੇਂ ਹੁੰਦੀ? ਬਨਸਪਤੀ ਦੀਆਂ ਕਈ ਸ਼ਾਖਾਵਾਂ ਹੁੰਦੀਆਂ ਨੇ ਨਾ, ਜਿਵੇਂ ਇਸਤਰੀ, ਪੁੱਤਰੀ, ਪੁੱਤਰ, ਕੁੜਮ, ਸੰਬੰਧੀ, ਇਸੇ ਤਰ੍ਹਾਂ ਸ਼ਾਖਾ ਜਿਹੜੀਆਂ ਅੱਗੇ ਅੱਗੇ ਵੱਧਦੀਆਂ ਜਾਂਦੀਆਂ, ਇਸੇ ਤਰ੍ਹਾਂ ਹੀ ਮਨੁੱਖ ਦੀਆਂ ਵੀ ਰਿਸ਼ਤੇਦਾਰੀਆਂ ਜਿਹੜੀਆਂ ਨੇ ਨਾ, ਉਹ ਗਾਂ ਦੀ ਗਾਂ ਅੱਗੇ ਵੱਧਦੀਆਂ ਜਾਂਦੀਆਂ। ਮਨੁੱਖ ਕਮਜ਼ੋਰ ਹੁੰਦਾ ਜਾਂਦਾ, ਬਿਰਧ ਹੁੰਦਾ ਜਾਂਦਾ, ਪਰ ਇਹਦੀਆਂ ਜਿਹੜੀਆਂ ਸ਼ਾਖਾਵਾਂ ਨੇ ਗਾਂ ਰਿਸ਼ਤੇਦਾਰੀਆਂ ਨੇ ਉਹ ਅੱਗੇ ਦੇ ਅੱਗੇ ਵੱਧਦੀਆਂ ਜਾਂਦੀਆਂ ਹਨ।
ਜਿਉਂ ਤਨ ਬਿਰਦ ਹੋਏ ਤਿੰਨ ਵਾਧਾ,
ਔਰ ਜਿੱਦਾਂ ਜਿੱਦਾਂ ਬਿਰਧ ਕਮਜ਼ੋਰ ਹੁੰਦਾ ਪਰ ਇਹਨਾਂ ਦਾ ਵਾਧਾ ਹੁੰਦਾ ਜਾਂਦਾ, ਇਹ ਵੱਧਦੀਆਂ ਜਾਂਦੀਆਂ ਹਨ।
ਨਿਸਬਾਸਰਾ ਜਨਮੈ ਮਨ ਫਾਦਾ,
ਔਰ ਦਿਨੇ ਰਾਤ ਹੀ ਇਹਨਾਂ ਦੇ ਵਿੱਚ ਜਿਹੜਾ ਸਾਡਾ ਮਨ ਇਹਨਾਂ ਉਹ ਫਸਦਾ ਤੁਰਿਆ ਜਾ ਰਿਹਾ, ਇਹ ਦਿਨੋ ਦਿਨ ਇਹ ਫਾਹੀਆਂ ਜਿਹੜੀਆਂ ਨੇ ਇਹ ਵੱਧਦੀਆਂ ਜਾਂਦੀਆਂ। ਚਾਲੀ ਰਹਿਣ ਚਾਲ ਦਿਨ ਹੂਆ, ਦਿਨ ਰਾਤ ਮਨੁੱਖ ਵਾਸਤੇ ਜਾਲ ਨੇ ਜਿਨ੍ਹਾਂ ਵਿੱਚ ਇਹ ਫਸਦਾ ਜਾਂਦਾ। ਜਾਲੀ ਰਹਿਣ ਚਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁੱਗੇ ਨਿਤ ਫਾਸੇ, ਟੂਟਸ ਮੂੜੇ ਕਵਣ ਗੁਣੇ। ਕਹਿੰਦੇ ਨੇ ਹੇ ਮੂਰਖ ਮਨਾ, ਇਹਨਾਂ ਵਿੱਚੋਂ ਤੂੰ ਕਿਵੇਂ ਨਿਕਲੇਗਾ? ਤੂੰ ਤੇ ਰਸਾਂ ਕਸਾਂ ਵਿੱਚ ਪੈ ਕੇ ਹੋਰ ਫਸਦਾ ਜਾਂਦਾ ਰਿਸ਼ਤੇਦਾਰੀਆਂ ਮੋਹ ਮਾਇਆ ਦੇ ਗੇੜ ਵਿੱਚ। ਉਹ ਪਰਮਾਤਮਾ ਕਦੇ ਯਾਦ ਹੀ ਨਹੀਂ ਆਉਂਦਾ, ਉਸ ਪਰਮਾਤਮਾ ਨੂੰ ਚੇਤੇ ਹੀ ਨਹੀਂ ਕਰਦਾ। ਜਦੋਂ ਬੰਦੇ ਨੂੰ ਲੋੜ ਹੁੰਦੀ ਹੈ ਨਾ, ਤੇ ਉਦੋਂ ਆ ਕੇ ਫਿਰ ਗੁਰੂ ਕੋਲੋਂ ਮੰਗਦਾ ਕਿ ਮਾਲਕ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਵੀ ਆਹ ਦਾਤਾਂ ਦਿਓ। ਔਰ ਜਦੋਂ ਉਹ ਦਾਤਾਂ ਮਿਲ ਜਾਂਦੀਆਂ ਨੇ ਤੇ ਫਿਰ ਦਾਤ ਪਿਆਰੀ ਵਿਸਰਿਆ ਦਤਾਰ, ਫਿਰ ਦਾਤਾਂ ਇੰਨੀਆਂ ਪਿਆਰੀਆਂ ਲੱਗਣ ਲੱਗ ਪੈਂਦੀਆਂ ਕਿ ਉਹ ਦਾਤਾ ਚੇਤਾ ਹੀ ਨਹੀਂ ਜੇ ਆਉਂਦਾ, ਉਹ ਦਾਤਾ ਬੰਦੇ ਨੂੰ ਮੁੜ ਕੇ ਭੁੱਲ ਹੀ ਜਾਂਦਾ ਹੈ।
ਮੁਕਤੇ ਤਿਨਕੇ ਕਵ ਨਹੀਂ ਪਛੋ ਸੋ ਬੈਸ ਬਿਹਾਏ,
ਔਰ ਕਹਿੰਦੇ ਨੇ ਇਹਨਾਂ ਤੋਂ ਕਦੀ ਵੀ ਛੁਟਕਾਰਾ ਨਹੀਂ ਹੋ ਸਕਦਾ। ਫਸਿਓ ਸੋ ਬੈਸ ਬਹਾਏ, ਇਹਨਾਂ ਦੇ ਵਿੱਚ ਫਸਿਆ ਹੋਇਆ ਹੀ ਬੈਸ ਕਹਿੰਦੇ ਨੇ ਉਮਰ ਨੂੰ। ਉਮਰ ਜਿਹੜੀ ਹੈ ਨਾ ਉਹ ਲੰਘ ਜਾਂਦੀ ਏ, ਪਰ ਇਹਨਾਂ ਜਾਲ ਦੇ ਵਿੱਚੋਂ ਮਨੁੱਖ ਜਿਹੜਾ ਇਹ ਨਿਕਲ ਨਹੀਂ ਸਕਦਾ ਹੈ।
ਸਾਗਰ ਪ੍ਰਾਤ ਪਿੰਡ ਮਹਿ ਪਾਵੇ ਸੋ ਮੁਕਤਾਏ,
ਕਹਿੰਦੇ ਨੇ ਕਿ ਜਿਹੜਾ ਸਾਗਰ ਰੂਪੀ ਪਰਮਾਤਮਾ ਹੈ ਉਹ ਹੈ ਕਿੱਥੇ? ਹੈ ਸਾਡੇ ਸਰੀਰ ਦੇ ਵਿੱਚ ਹੀ। ਪਿੰਡ ਕਹਿੰਦੇ ਨੇ ਸਰੀਰ, ਉਹ ਹੈ ਪਰਮਾਤਮਾ ਸਾਡੇ ਸਰੀਰ ਦੇ ਵਿੱਚ ਹੀ ਹੈ। ਪਰ ਕਹਿੰਦੇ ਨੇ ਕਿ ਭਾਈ ਉਸ ਤੋਂ ਉਹਨਾਂ ਜਿੰਨਾ ਚਿਰ ਉਹਦੇ ਨਾਲ ਸਾਂਝ ਨਹੀਂ ਬਣਦੀ ਉਹਨਾਂ ਚਿਰ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਉਹਨੂੰ ਪਾਵੇ ਤੇ ਤਾਂ ਹੀ ਇਹਨਾਂ ਤੋਂ ਮੁਕਤ ਹੋ ਸਕਦਾ ਹੈ।
ਘੱਟ ਮੈਂ ਚੰਦ ਸੂਰਜ ਪ੍ਰਕਾਸ਼ਾ,
ਕਹਿੰਦੇ ਨੇ ਕਿ ਇਸ ਸਰੀਰ ਵਿੱਚ ਸੂਰਜ ਤੇ ਚੰਦਰਮਾ ਇਹ ਪ੍ਰਕਾਸ਼ਮਾਨ ਹੋ ਰਹੇ ਹਨ।
ਹੋਏ ਗਿਆਨ ਤਾਂ ਸਭ ਕੁਛ ਭਾਸਾ,
ਪਰ ਇਹਦੇ ਭਾਸਦਾ ਕਿਵੇਂ, ਇਹ ਪਤਾ ਕਿਵੇਂ ਲੱਗਦਾ ਇਸ ਗੱਲ ਦਾ? ਜਦੋਂ ਬੰਦੇ ਦੇ ਕੋਲ ਗਿਆਨ ਆਉਂਦਾ। ਜੇ ਗਿਆਨ ਨਹੀਂ ਤੇ ਸਾਡੇ ਕੋਲ ਹੀ ਚੀਜ਼ ਹੈ ਭਾਵੇਂ ਜਿੰਨੀ ਮਰਜ਼ੀ ਕੀਮਤੀ ਹੈ, ਸਾਡੇ ਲਈ ਕੁਛ ਵੀ ਨਹੀਂ। ਇਸੇ ਤਰ੍ਹਾਂ ਹੀ ਜਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਨਾ, ਗਿਆਨ ਅੰਜਨ ਗੁਰਦੀਆ, ਅੰਜਨ ਕਹਿੰਦੇ ਨੇ ਸੁਰਮੇ ਨੂੰ। ਜਦੋਂ ਗੁਰੂ ਗਿਆਨ ਦਾ ਸੁਰਮਾ ਦਿੰਦਾ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਅਗਿਆਨਤਾ ਦਾ ਹਨੇਰਾ ਮਿਟ ਜਾਂਦਾ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼। ਹਰੀ ਦੀ ਕਿਰਪਾ ਦੇ ਨਾਲ ਸੰਤ ਤੋਂ ਭਾਵ ਹੈ ਗੁਰੂ, ਗੁਰੂ ਮਿਲ ਪੈਂਦਾ ਤੇ ਗੁਰੂ ਗਿਆਨ ਦਾ ਸੁਰਮਾ ਦਿੰਦਾ। ਉਹ ਫਿਰ ਪਰਮਾਤਮਾ ਜਿਹੜਾ ਅੰਦਰ ਜਦੋਂ ਪ੍ਰਕਾਸ਼ਮਾਨ ਹੋ ਜਾਂਦਾ, ਹਨੇਰਾ ਹੋਵੇ ਤੇ ਕੁਝ ਵੀ ਨਜ਼ਰ ਨਹੀਂ ਆਉਂਦਾ। ਜਦੋਂ ਹਨੇਰਾ ਹੋਵੇ ਨਾ, ਸਮਾਨ ਸਾਰਾ ਹੀ ਪਿਆ ਹੋਵੇ ਤੇ ਕੁਝ ਵੀ ਨਜ਼ਰ ਨਹੀਂ ਆਉਂਦਾ, ਪਰ ਜਦੋਂ ਅੰਦਰ ਦੀਵਾ ਬਲ ਜਾਂਦਾ, ਪ੍ਰਕਾਸ਼ ਹੋ ਜਾਂਦਾ, ਫਿਰ ਇੱਕ ਇੱਕ ਚੀਜ਼ ਪਈ ਜਿਹੜੀ ਉਹ ਨਜ਼ਰ ਆਉਣ ਲੱਗ ਪੈਂਦੀ, ਉਹ ਨਜ਼ਰ ਆਉਂਦੀਆਂ ਨੇ। ਫਿਰ ਇਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਉਹ ਪਰਮਾਤਮਾ ਜਿਹੜਾ ਉਹ ਗਿਆਨ ਤੋਂ ਬਿਨਾ ਨਜ਼ਰ ਨਹੀਂ ਆਉਂਦਾ ਹੈ।
ਨਾਵ ਕਮਲਾ ਮੁੰਦਰਤ ਵਿਪਰੀਤਾ,
ਔਰ ਜਿਹੜੀ ਨਾਭ ਕਮਲ ਹੈ ਉਹ ਤੇ ਮੂੰਦਾ ਪਿਆ ਹੋਇਆ, ਉਹ ਤੇ ਪੁੱਠਾ ਹੋਇਆ ਪਿਆ ਹੈ।
ਕਿਉਂ ਪ੍ਰਕਾਸ਼ ਹੋਏ ਨਰ ਚੀਤਾ,
ਔਰ ਕਹਿੰਦੇ ਨੇ ਕਿ ਅੰਦਰ ਪ੍ਰਕਾਸ਼ ਕਿਵੇਂ ਹੋਵੇ, ਮਨੁੱਖ ਦੇ ਚਿੱਤ ਵਿੱਚ ਇਸ ਗੱਲ ਦਾ ਪ੍ਰਕਾਸ਼ ਕਿਵੇਂ ਹੋਵੇ ਜਿੰਨਾ ਚਿਰ ਨਾਭ ਕਮਲ ਉਹ ਸਿੱਧਾ ਹੀ ਨਹੀਂ। ਹੁਣ ਦੇਖੋ ਮੀਂਹ ਜਿੰਨਾ ਮਰਜ਼ੀ ਪੈਂਦਾ ਹੋਵੇ ਹਾਂ ਬਾਹਰ, ਤੇ ਜੇ ਅਸੀਂ ਭਾਂਡਾ ਹੀ ਮੂਧਾ ਰੱਖਿਆ ਤੇ ਉਹਦੇ ਵਿੱਚ ਇੱਕ ਬੂੰਦ ਵੀ ਨਹੀਂ ਪੈ ਸਕਦੀ, ਭਾਵੇਂ ਅੱਠ ਪੈਰ ਮੀਂਹ ਪੈਂਦਾ ਰਹੇ, ਇੱਕ ਬੂੰਦ ਵੀ ਨਹੀਂ ਉਹਦੇ ਚ ਪੈਣੀ। ਇਸੇ ਤਰ੍ਹਾਂ ਹੀ ਕਹਿੰਦੇ ਨੇ ਜਿੰਨਾ ਚਿਰ ਤੁਹਾਡਾ ਹਿਰਦਾ ਰੂਪੀ ਨਾਭ ਕਮਲ ਇਹ ਹੀ ਮੁੱਦਾ ਓਨਾ ਚਿਰ ਇਹਦੇ ਵਿੱਚ ਕੁਝ ਵੀ ਨਹੀਂ ਸਮਾ ਸਕਦਾ ਹੈ।
ਸੋ ਗਿਆਨ ਗੁਰ ਬਿਨ ਨਾ ਪਾਇਆ।
ਔਰ ਕਹਿੰਦੇ ਨੇ ਕਿ ਉਹ ਗਿਆਨ ਜਿਹੜਾ ਇਹ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ। ਆਪਾਂ ਦੇਖੋ ਪੜ੍ਹਨੇ ਆ ਕਿ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰ ਕੁੰਜੀ ਪਾਹੁ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੇ, ਅਵਰ ਨਾ ਕੁੰਜੀ ਹੱਥ। ਹੋਰ ਕਿਸੇ ਦੇ ਕੋਲ ਵੀ ਇਹ ਕੁੰਜੀ ਨਹੀਂ ਜੇ ਜਿਹੜਾ ਇਹ ਮਨ ਦਾ ਜੰਦਰਾ ਖੋਲ ਸਕੇ। ਇਹ ਕੇਵਲ ਗੁਰੂ ਹੈ, ਗੁਰੂ ਕੋਲ ਹੀ ਗਿਆਨ ਮਿਲਦਾ, ਔਰ ਗੁਰੂ ਕਿਰਪਾ ਕਰਕੇ ਤੇ ਤਾਂ ਹੀ ਇਹ ਅੰਦਰ ਜਿਹੜਾ ਇਹ ਪ੍ਰਕਾਸ਼ਮਾਨ ਹੁੰਦਾ ਹੈ।
ਤਮ ਗਿਆਨ ਹੈ ਅਨਕ ਦੁਰਾਇਆ।
ਔਰ ਕਹਿੰਦੇ ਨੇ ਕਿ ਹਨੇਰਾ ਰੂਪੀ ਅਗਿਆਨ ਇਸ ਨੂੰ ਪੂਰੀ ਤਰ੍ਹਾਂ ਛਪਾਇਆ ਹੋਇਆ ਹੈ। ਤਮ ਕਹਿੰਦੇ ਨੇ ਹਨੇਰੇ ਨੂੰ। ਤਮ ਸੰਸਾਰ ਚਰਨ ਲੱਗ ਤਰੀ ਹੈ। ਇਸ ਹਨੇਰੇ ਸੰਸਾਰ ਨੂੰ ਗੁਰੂ ਦੇ ਚਰਨਾਂ ਦੇ ਨਾਲ ਲੱਗ ਕੇ ਹੀ ਤਰਿਆ ਜਾ ਸਕਦਾ ਹੈ। ਹਨੇਰਾ ਇੱਥੇ ਕਹਿੰਦੇ ਨੇ ਕਿ ਤਮ ਅਗਿਆਨ ਅਨਕ ਦੁਰਾਇਆ। ਕਹਿੰਦੇ ਨੇ ਕਿ ਹਨੇਰੇ ਰੂਪੀ ਅਗਿਆਨ ਨੇ ਇਸ ਨੂੰ ਪੂਰੀ ਤਰ੍ਹਾਂ ਛਪਾਇਆ ਹੋਇਆ ਹੈ।
ਸ੍ਰੀ ਨਾਨਕ ਮੁਖ ਤੂਸ਼ਣ ਕੀਨਾ।
ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਫਿਰ ਚੁੱਪ ਕਰ ਗਏ ਹਨ।
ਪੁਨ ਸ਼ਿਆਮਾ ਬੋਲਿਓ ਮਨ ਚੀਨਾ।
ਔਰ ਫਿਰ ਮਨ ਵਿੱਚ ਵਿਚਾਰ ਕਰਕੇ ਜਿਹੜਾ ਬ੍ਰਾਹਮਣ ਸੀ ਨਾ, ਉਸ ਨੇ ਫਿਰ ਬੋਲਣਾ ਸ਼ੁਰੂ ਕੀਤਾ ਹੈ।
ਰਾਮ ਸਿਮਰ ਕੇ ਜੈ ਨਜਕਾਰੇ।
ਔਰ ਫਿਰ ਕਹਿਣ ਲੱਗਾ ਕਿ ਜੇ ਰਾਮ ਹੀ ਸਿਮਰਨਾ, ਪਰਮਾਤਮਾ ਨੂੰ ਚੇਤੇ ਕਰਨਾ, ਤੇ ਉਹ ਆਪਣਾ ਕੰਮ ਕਾਰ ਕਰਦਿਆਂ ਵੀ ਚੇਤੇ ਕੀਤਾ ਜਾ ਸਕਦਾ। ਉਹ ਬ੍ਰਾਹਮਣ ਜਿਹੜਾ ਉਹ ਕਹਿ ਰਿਹਾ, ਕਹਿੰਦੇ ਨੇ ਕਿ ਉਹ ਆਪਣਾ ਕੰਮ ਕਾਰ ਕਿਉਂ ਛੱਡਣਾ, ਕੰਮ ਕਰਦਿਆਂ ਵੀ ਤੇ ਉਹਨੂੰ ਚੇਤੇ ਕਰ ਹੀ ਸਕਦੇ ਆ।
ਬਨ ਪੁਨ ਸਤਨ ਰਾਮ ਲੈ ਸਾਰੇ।
ਔਰ ਘਰ ਦੀ ਖਬਰ ਜਿਹੜੀ ਹੈ ਨਾ, ਉਹ ਫਿਰ ਪਰਮਾਤਮਾ ਆਪ ਲੈਂਦਾ, ਭਾਵ ਪਰਮਾਤਮਾ ਅੰਗ ਸੰਗ ਰਹਿੰਦਾ ਤੇ ਹਰ ਵੇਲੇ ਉਹ ਸਹਾਇਤਾ ਕਰਦਾ ਹੈ।
ਦੋਹਰਾ ਰਾਮ ਰਬੇ ਜਲ ਤਲ ਵਿਖੈ, ਸੁੱਧ ਸਭ ਕੀ ਸੋ ਸੇ ਲੇਵਾ।
ਔਰ ਕਹਿੰਦੇ ਨੇ ਕਿ ਪਰਮਾਤਮਾ ਜਿਹੜਾ ਨਾ, ਉਹ ਜਲ ਵਿੱਚ ਥਲ ਵਿੱਚ ਥਾਂ ਸਾਰਿਆਂ ਥਾਵਾਂ ਤੇ ਉਹ ਰਮਿਆ ਹੋਇਆ। ਰਾਮ ਤੋਂ ਭਾਵ ਹੀ ਹੈ ਜਿਹੜਾ ਹਰ ਥਾਂ ਤੇ ਰਮਿਆ ਹੋਇਆ। ਕਈਆਂ ਨੇ ਇਹ ਸਮਝ ਲਿਆ ਕਿ ਜਿਹੜਾ ਦਸ਼ਰਥ ਦਾ ਪੁੱਤਰ ਰਾਮ ਹੈ ਉਹਦੀ ਗੱਲ ਕੀਤੀ ਗਈ ਹੈ। ਬਹੁਤ ਸਾਰੇ ਐਸਾ ਸਮਝਦੇ ਨੇ ਕਿ ਸ਼ਾਇਦ ਉਸ ਰਾਮ ਦੀ ਗੱਲ ਕੀਤੀ ਹੈ। ਨਹੀਂ, ਗੁਰੂ ਸਵਾਰਿਓ, ਉਸ ਤੋਂ ਪਹਿਲਾਂ ਵੀ ਰਾਮ ਤੇ ਹੈ। ਅਜੇ ਜਦੋਂ ਆਪਾਂ ਗੱਲ ਕਰਨੇ ਆ ਸਤਯੁਗ ਦੇ ਸਮੇਂ ਦੀ, ਪ੍ਰਹਲਾਦ ਤੇ ਧਰੂ ਦੀ ਗੱਲ ਕਰਨੇ ਆ, ਤੇ ਉਸ ਵੇਲੇ ਵੀ ਜ਼ਿਕਰ ਆਉਂਦਾ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਇਸ ਤਰ੍ਹਾਂ ਜਪਣਾ ਜਿਵੇਂ ਧਰੂ ਤੇ ਪ੍ਰਹਲਾਦ ਨੇ ਜਪਿਆ। ਇਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਪਰਮਾਤਮਾ ਜਿਹੜਾ ਉਹ ਜਲ ਵਿੱਚ ਥਲ ਵਿੱਚ ਸਾਰੇ ਥਾਵਾਂ ਤੇ ਵਸਿਆ ਹੋਇਆ ਹੈ, ਔਰ ਸਾਰਿਆਂ ਦੀ ਉਹ ਸਾਰ ਲੈਣ ਵਾਲਾ ਹੈ।
ਸੋਨਾ ਤੀਸਰ ਪਦ ਸ਼ਬਦ ਕੋ ਬਦਤ ਪੈ ਜਗਦੇਵ।
ਔਰ ਕਹਿੰਦੇ ਨੇ ਜਗਤ ਦੇ ਦੇਵ ਭਾਵ ਗੁਰੂ ਨਾਨਕ ਦੇ ਪਾਤਸ਼ਾਹ ਜੀ ਇਹ ਸੁਣ ਕੇ ਫਿਰ ਤੀਜਾ ਬੰਦ ਜਿਹੜੇ ਨਾ ਉਸ ਸ਼ਬਦ ਦਾ ਮੇਰੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ।
ਸ੍ਰੀ ਮੁਖ ਬਾਕ ਰਾਮ ਰਵਤਾ ਜਾਣੀਏ ਇਕ ਮਾਈ ਭੋ ਕਰੇ।
ਔਰ ਕਹਿੰਦੇ ਨੇ ਕਿ ਪਰਮਾਤਮਾ ਠੀਕ ਹੈ ਵੀ ਉਹ ਰਮਿਆ ਹੋਇਆ ਹਰ ਥਾਂ ਤੇ ਉਸ ਦਾ ਵਾਸਤਾ ਹੈ, ਪਰ ਇਹ ਕੌਣ ਜਾਣ ਸਕਦਾ ਉਸ ਸਰਬ ਵਿਆਪਕ ਨੂੰ। ਜਿੱਥੇ ਪਿੱਛੇ ਆਪਾਂ ਪੜ੍ਹ ਕੇ ਆਏ ਹਾਂ ਨਾ ਕਿ ਦੋ ਮਾਵਾਂ ਦਾ ਜ਼ਿਕਰ ਕੀਤਾ, ਇੱਕ ਅਵਿਦਿਆ ਤੇ ਦੂਸਰਾ ਮਾਇਆ, ਇਹ ਦੋ ਮਾਵਾਂ ਨੇ, ਇਹਨਾਂ ਦਾ ਜ਼ਿਕਰ ਕੀਤਾ ਗਿਆ। ਕਹਿੰਦੇ ਨੇ ਕਿ ਜੇ ਰਾਮ ਰਵੱਤਾ ਜਾਣੀਏ ਇੱਕ ਮਾਈ ਭੋਗ ਕਰੇ, ਭੋਗ ਦਾ ਮਤਲਬ ਹੈ ਭਈ ਉਸ ਨੂੰ ਖਾ ਜਾਏ, ਉਹਨੂੰ ਖਤਮ ਕਰੇ, ਇੱਕ ਨੂੰ ਖਤਮ ਕਰੇ, ਤੇ ਫੇਰ ਗੱਲ ਬਣ ਸਕਦੀ ਏ ਉਸ ਪਰਮਾਤਮਾ ਨੂੰ ਭੀ ਉਹ ਹਰ ਥਾਂ ਤੇ ਰਮਿਆ ਹੋਇਆ ਉਹ ਜਾਣਿਆ ਜਾ ਸਕਦਾ। ਪਰ ਇੱਕ ਮਾਈ ਨੂੰ ਵਿੱਚੋਂ ਖਤਮ ਕਰਨਾ ਪਏਗਾ।
ਤਾਂ ਕਿ ਲੱਖਣ ਜਾਣੀਐ ਖਿਮਾ ਧਨ ਸੰਗ੍ਰਹਿ।
ਔਰ ਕਹਿੰਦੇ ਨੇ ਕਿ ਤਾਂ ਕਿ ਲੱਖਣ ਜਾਣੀ, ਉਹਦੇ ਫਿਰ ਲੱਖਣ ਕੀ ਨੇ, ਕਿੱਥੋਂ ਪਤਾ ਲੱਗਦਾ? ਕੁਝ ਨਿਸ਼ਾਨੀਆਂ ਹੁੰਦੀਆਂ ਨੇ, ਕੁਝ ਲੱਖਣ ਹੁੰਦੇ ਨੇ। ਕਹਿੰਦੇ ਨੇ ਉਹਦੇ ਲੱਖਣ ਇਹ ਨੇ ਕਿ ਉਹ ਖਿਮਾ ਰੂਪੀ ਧਨ ਜਿਹੜੇ ਨਾ ਉਹ ਇਕੱਠਾ ਕਰਦਾ, ਉਹਦੇ ਕੋਲ ਖਿਮਾ ਰੂਪੀ ਧਨ ਹੈ। ਜਿਹੜੇ ਰੱਬ ਦੇ ਪਿਆਰੇ ਨੇ ਨਾ, ਇਹ ਖਿਮਾ ਦਾ ਦਾਨ ਇਹਨਾਂ ਦੇ ਕੋਲ ਹੁੰਦਾ। ਆਪਾਂ ਇਤਿਹਾਸ ਪੜ੍ਹਦੇ ਹਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਪ੍ਰਗਟ ਕੀਤਾ ਸੀ ਮੱਖਣ ਸ਼ਾਹ ਲਬਾਣੇ ਨੇ, ਬਾਬੇ ਬਕਾਲੇ। ਮੱਖਣ ਸ਼ਾਹ ਲਬਾਣੇ ਨੇ ਜਦੋਂ ਪ੍ਰਗਟ ਕੀਤਾ ਤੇ ਉਸ ਵੇਲੇ ਧੀਰ ਮੱਲ ਜਿਹੜਾ ਗੁਰੂ ਬਣਨ ਦਾ ਦਾਵਾ ਪਿਆ ਕਰਦਾ ਸੀ, ਉਸ ਨੇ ਆਪਣੇ ਮਸੰਦ ਨੂੰ ਕਿਹਾ ਵੀ ਹੁਣ ਕੀ ਕਰੀਏ। ਉਹ ਵੀ ਅੱਗੋਂ ਉਦਾਂ ਦਾ ਸਲਾਹ ਦੇਣ ਵਾਲਾ ਕਹਿੰਦਾ ਇੱਕ ਕੰਮ ਕਰ, ਹੁਣ ਤੇਰੇ ਹੱਥੋਂ ਬਾਜੀ ਤੇ ਗਈ ਆ, ਪਰ ਇੱਕ ਕੰਮ ਕਰ ਲੈ ਕਿ ਤੂੰ ਆ ਬੰਦੂਕ ਲੈ ਕੇ ਨਾ ਤੇ ਇੱਕ ਗੋਲੀ ਮਾਰ ਗੁਰੂ ਤੇਗ ਬਹਾਦਰ, ਜਦੋਂ ਇਹ ਖਤਮ ਹੋ ਜਾਣਗੇ ਤੇ ਮੁੜ ਕੇ ਕਿਸੇ ਨੇ ਦਾਵਾ ਕਰਨਾ ਹੀ ਨਹੀਂ, ਫਿਰ ਤੇਰੇ ਕੋਲ ਗੁਰਤਾ ਗੱਦੀ ਆ ਸਕਦੀ। ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੇ ਗੋਲੀ ਚਲਾਈ ਗਈ, ਪਰ ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਜਿਸ ਕਾ ਸਾਹਿਬ ਡਾਢਾ ਹੋਏ ਤਿਸਨੂੰ ਮਾਰ ਨਾ ਸਕੇ ਕੋਈ। ਔਰ ਇੱਕ ਅਦੀਬ ਕਹਿੰਦਾ ਕਿ ਫਨੂਸ ਬਣ ਕਰ ਜਿਸ ਕੀ ਹਫਾਜ਼ਤ ਹਵਾ ਕਰੇ, ਕੋ ਸ਼ਮਾ ਕਬ ਬੁਝੇ ਜਿਸੇ ਰੋਸ਼ਨ ਖੁਦਾ ਕਰੇ। ਜਿਹਨੂੰ ਰੋਸ਼ਨੀ ਦੇਣ ਵਾਲਾ ਪਰਮਾਤਮਾ ਆਪ ਹੋਵੇ, ਉਹਨੂੰ ਕਦੇ ਕੋਈ ਮਿਟਾ ਨਹੀਂ ਜੇ ਸਕਦਾ। ਯਤਨ ਕੀਤਾ ਗਿਆ ਪਰ ਗੋਲੀ ਕੋਲੋਂ ਦੀ ਲੰਘ ਗਈ ਥੋੜੀ ਜਿਹੀ ਖਹਿ ਕੇ। ਗੁਰੂ ਤੇਗ ਬਹਾਦਰ ਪਾਤਸ਼ਾਹ ਫਿਰ ਵੀ ਕੋਈ ਕੌੜਾ ਸ਼ਬਦ ਨਹੀਂ ਬੋਲਿਆ, ਸਗੋਂ ਇੰਨਾ ਹੀ ਕਿਹਾ ਕਿ ਧੀਰ ਮੱਲ, ਵਾਹਿਗੁਰੂ ਤੇਰਾ ਭਲਾ ਕਰੇ, ਤੈਨੂੰ ਸਮੱਤ ਬਖਸ਼ੇ, ਵਾਹਿਗੁਰੂ ਤੇਰਾ ਭਲਾ ਕਰੇ। ਇਹਨਾਂ ਨੇ ਸੰਗਤਾਂ ਨੇ ਜਦੋਂ ਇੱਕੋ ਦਮ ਉਮੜ ਕੇ ਆਈਆਂ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਾਹਮਣੇ ਮਾਇਆ ਦੇ ਢੇਰ ਲੱਗ ਗਿਆ ਲੋਕ, ਕਿਉਂਕਿ ਪਤਾ ਲੱਗ ਗਿਆ ਕਿ ਜੋਤ ਇੱਥੇ ਹੈ। ਲੋਕ ਕਈ ਤਰ੍ਹਾਂ ਦੇ ਪਦਾਰਥ, ਕਈ ਤਰ੍ਹਾਂ ਦੀਆਂ ਚੀਜ਼ਾਂ ਲਿਆ ਕੇ ਸਤਿਗੁਰੂ ਜੀ ਦੇ ਅੱਗੇ ਭੇਟਾਂ ਕੀਤੀਆਂ, ਮਾਇਆ ਲਿਆ ਕੇ ਭੇਟ ਕੀਤੀ। ਤੇ ਉਸ ਵੇਲੇ ਕਹਿੰਦੇ ਨੇ ਕਿ ਇਹ ਧੀਰ ਮੱਲ ਆਪਣੇ ਸਾਥੀਆਂ ਸਮੇਤ ਆਇਆ, ਜਿੰਨੀ ਵੀ ਮਾਇਆ ਸੀ ਸਾਰੀ ਇਹਨੇ ਪੰਡ ਬੰਨ ਲਈ ਤੇ ਚੁੱਕ ਕੇ ਲੈ ਗਿਆ, ਚੁੱਕ ਕੇ ਲੈ ਕੇ ਚਲਾ ਗਿਆ। ਮੱਖਣ ਸ਼ਾਹ ਨੂੰ ਪਤਾ ਲੱਗਾ, ਕਿਸੇ ਨੇ ਦੱਸਿਆ, ਕਹਿਣ ਲੱਗੇ ਮੱਖਣ ਸ਼ਾਹ ਜਿਸ ਗੁਰੂ ਨੂੰ ਤੂੰ ਪ੍ਰਗਟ ਕੀਤਾ ਉਹਦੇ ਤੇ ਗੋਲੀ ਚੱਲ ਗਈ, ਧੀਰ ਮੱਲ ਸਭ ਕੁਝ ਲੁੱਟ ਕੇ ਲੈ ਗਿਆ। ਤੇ ਮੱਖਣ ਸ਼ਾਹ ਨੰਗੇ ਪੈਰੀ ਦੌੜਿਆ ਆਪਣੇ ਸਾਥੀਆਂ ਸਮੇਤ, 500 ਸਾਥੀ ਇਹਦੇ ਨਾਲ ਸੀ। ਇਹਨੇ ਆਉਂਦਿਆਂ ਸਾਰੀ ਧੀਰ ਮੱਲ ਦੇ ਸਿੱਧੀ ਮੱਥੇ ਦੇ ਉੱਤੇ ਬੰਦੂਕ ਰੱਖੀ ਤੇ ਕਹਿਣ ਲੱਗਾ, ਜੇ ਤੂੰ ਕਿਤੇ ਗੁਰੂ ਕੁੱਲ ਵਿੱਚੋਂ ਨਾ ਹੁੰਦਾ ਤਾਂ ਮੈਂ ਗੋਲੀ ਤੇਰੇ ਆਰ ਪਾਰ ਕੱਢ ਦੇਣੀ, ਪਰ ਤੇਰੀ ਹੁਣ ਇੱਕੋ ਹੀ ਸਜ਼ਾ ਕਿ ਜੋ ਕੁਝ ਲੈ ਕੇ ਆਇਆ ਨਾ ਇਹਨੂੰ ਆਪਣੇ ਸਿਰ ਤੇ ਚੁੱਕ ਤੇ ਨੰਗੇ ਪੈਰੀ ਚੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਹਜ਼ੂਰੀ ਚ। ਇਹਦੇ ਸਿਰ ਤੇ ਚੁਕਾਇਆ, ਨੰਗੇ ਪੈਰੀ ਧੀਰ ਮੱਲ ਗਿਆ। ਉੱਥੇ ਜਾ ਕੇ ਜਦੋਂ ਇਹਨਾਂ ਨੇ ਸਮਾਨ ਰੱਖਿਆ ਤੇ ਕਹਿਣ ਲੱਗੇ, ਪਾਤਸ਼ਾਹ ਇਹ ਉਹ ਹੈ ਜਿਹਨੇ ਤੁਹਾਡੇ ਤੇ ਗੋਲੀ ਦਾ ਵਾਰ ਕੀਤਾ, ਮੈਂ ਇਹਨੂੰ ਲੈ ਕੇ ਆਇਆ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤਿਆਗ ਔਰ ਵੈਰਾਗ ਦੀ ਮੂਰਤ ਨੇ, ਕਹਿਣ ਲੱਗੇ, ਮੱਖਣ ਸ਼ਾਹ ਇਹਨੂੰ ਮਾਫ ਕਰ ਦੇ। ਕਹਿਣ ਲੱਗੇ ਇਹਨੂੰ ਮਾਫ ਕਰ ਦੇ, ਕਿਉਂ? ਖਿਮਾ ਦਾ ਦਾਨ ਹੈ ਕੋਲ। ਕਹਿਣ ਲੱਗੇ ਇਹਨੂੰ ਮਾਫ ਕਰ। ਨਹੀਂ ਪਾਤਸ਼ਾਹ, ਇਹਨੇ ਗੋਲੀ ਚਲਾਈ ਹੈ। ਕਹਿਣ ਲੱਗੇ ਮੱਖਣ ਸ਼ਾਹ, ਖਿਮਾ ਤੋਂ ਵੱਡਾ ਦਾਨ ਕੋਈ ਨਹੀਂ, ਇਸ ਕਰਕੇ ਤੂੰ ਇਹਨਾਂ ਨੂੰ ਮਾਫ ਕਰ ਦੇ। ਪਾਤਸ਼ਾਹ ਆ ਮਾਇਆ, ਕਹਿਣ ਲੱਗੇ ਇਹ ਵੀ ਇਹਨਾਂ ਨੂੰ ਦੇ ਦੇ, ਇਹਦਾ ਹੀ ਤੇ ਸਾਰਾ ਪੁਆੜ ਹੈ, ਨਹੀਂ ਚਾਹੀਦਾ, ਇਹ ਵੀ ਦੇ ਦੇ ਇਹਨਾਂ ਨੂੰ। ਗੁਰੂ ਨਾਨਕ ਦੇ ਘਰ ਵਿੱਚ ਕਿਸੇ ਗੱਲ ਦਾ ਘਾਟਾ ਨਹੀਂ, ਪਰ ਰੱਬ ਦੇ ਪਿਆਰੇ ਜਿਹੜੇ ਨੇ ਉਹਨਾਂ ਕੋਲ ਸ਼ਮਾ ਦਾ ਦਾਨ ਹੈ। ਜਿਨ੍ਹਾਂ ਦੇ ਕੋਲ ਇਹ ਗੁਣ ਆ ਜਾਂਦਾ ਨਾ, ਉਹ ਸ਼ਮਾ ਦਾ ਧਨ ਜਿਹੜਾ ਉਹ ਇਕੱਤਰ ਕਰਨ ਲੱਗ ਪੈਂਦੇ ਹਨ।
ਤਾਂ ਕਿ ਲੱਖਣ ਜਾਣੀਐ ਖਿਮਾ ਧਨ ਸੰਗ੍ਰਹਿ।
ਇਹ ਲੱਖਣ ਨੇ ਉਹਨਾਂ ਦੇ, ਉਹ ਖਿਮਾ ਧਨ ਜਿਹੜਾ ਉਹਨੂੰ ਇਕੱਤਰ ਕਰਦੇ ਹਨ।
ਰਾਮ ਰਵੱਈਆ ਸੋ ਪਹਿਚਾਨੈ।
ਕਹਿੰਦੇ ਨੇ ਕਿ ਰਾਮ ਜਿਸ ਨੇ ਰਾਮ ਰਮਈਆ ਜਿਹੜਾ ਹਰ ਥਾਂ ਤੇ ਰਮਿਆ ਹੋਇਆ ਉਸ ਨੂੰ ਉਹ ਹੀ ਪਹਿਚਾਣ ਸਕਦਾ ਹੈ।
ਇਸ ਪ੍ਰਕਾਰ ਲੱਛਣ ਮਨ ਠਾਨੇ,
ਜਿਹੜਾ ਇਸ ਤਰ੍ਹਾਂ ਦੇ ਲੱਛਣ ਜਿਸ ਨੇ ਆਪਣੇ ਹਿਰਦੇ ਦੇ ਵਿੱਚ ਠਾਣੇ ਹਨ, ਆਪਣੇ ਮਨ ਦੇ ਵਿੱਚ ਐਸੇ ਲੱਛਣ ਜਿਹੜੇ ਨੇ ਜਿਨ੍ਹੇ ਗੁਣ ਐਸੇ ਧਾਰਨ ਕੀਤੇ ਹਨ,
ਮਾਇਆ ਵਰਤੇ ਹੋਏ ਉਦਾਰਾ।
ਔਰ ਕਹਿੰਦੇ ਨੇ ਕਿ ਜੋ ਖੁੱਲ ਦਿਲੀ ਦੇ ਨਾਲ ਮਾਇਆ ਜਿਹੜੀ ਹੈ ਨਾ ਉਹਨੂੰ ਵਰਤਦਾ, ਮਾਇਆ ਦੇ ਨਾਲ ਪਿਆਰ ਨਹੀਂ ਕਰਦਾ, ਕਿਉਂਕਿ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ। ਇਹ ਤੇ ਬਿਨਾਂ ਦੰਦਾਂ ਤੋਂ ਹੀ ਸੰਸਾਰ ਨੂੰ ਨਿਕਲਦੀ ਜਾ ਰਹੀ ਹੈ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ। ਕਈ ਐਸੇ ਮਿਲਦੇ ਨੇ ਕਿ ਉਹ ਕਹਿੰਦੇ ਨੇ ਵੀ ਚਮੜੀ ਜਾਂਦੀ ਏ ਤੇ ਜਾਏ ਪਰ ਦਮੜੀ ਨਹੀਂ ਜਾਣੀ ਚਾਹੀਦੀ। ਉਹਨਾਂ ਦਾ ਸਾਰੀ ਉਮਰ ਇਸੇ ਤਰ੍ਹਾਂ ਨਿਕਲ ਜਾਂਦੀ ਏ। ਸੂਮੇ ਧਨ ਰਾਖਣ ਕੋ ਦੀਆ, ਸਾਹਿਬ ਬਾਣੀ ਵਿੱਚ ਕਹਿੰਦੇ ਨੇ, ਮੁਗਦ ਕਹੇ ਧਨ ਮੇਰਾ। ਉਹਨੂੰ ਚੌਂਕੀਦਾਰਾ ਦਿੱਤਾ ਹੋਇਆ ਕਿ ਲੈ ਤੂੰ ਬਹਿ ਕੇ ਚੌਂਕੀਦਾਰਾ ਕਰ, ਉਹ ਨਾ ਆਪ ਹੀ ਖਰਚ ਸਕਦਾ ਨਾ ਕਿਸੇ ਨੂੰ ਖਰਚਣ ਦੇ। ਉਹ ਸਾਰੀ ਉਮਰ ਸੱਪ ਵਾਂਗੂ ਕੁੰਡਲੀ ਮਾਰ ਕੇ ਉੱਤੇ ਬੈਠਾ ਰਹੇ। ਪਰ ਰੱਬ ਦੇ ਪਿਆਰੇ ਕਹਿੰਦੇ ਨੇ ਇਹ ਮਾਇਆ ਦੇ ਨਾਲ ਬਹੁਤਾ ਮੋਹ ਨਹੀਂ ਪਾਉਂਦੇ। ਇਸ ਨੂੰ ਕਹਿੰਦੇ ਨੇ ਮਾਇਆ ਵਰਤੇ ਹੋਏ ਉਧਾਰਾ, ਕਹਿੰਦੇ ਨੇ ਖੁੱਲ ਦਿਲੀ ਦੇ ਨਾਲ ਉਹ ਮਾਇਆ ਨੂੰ ਵਰਤਦੇ ਹਨ।
ਰੰਚਕ ਭਰਨਾ ਕਰੇ ਤੈ ਪਿਆਰਾ,
ਔਰ ਰੰਚਕ ਮਾਤਰ ਵੀ ਇਹਦੇ ਨਾਲ ਪਿਆਰ ਨਹੀਂ ਕਰਦੇ, ਇਹਦੇ ਨਾਲ ਮੋਹ ਨਹੀਂ ਪਾਉਂਦੇ ਹਨ।
ਦੇਵ ਸੰਪਤਾ ਕੇ ਗੁਣ ਜੇਤੇ,
ਔਰ ਇਹ ਰੱਬੀ ਗੁਣਾਂ ਦੇ ਜਿੰਨੇ ਵੀ ਇਹ ਵਿਭੂਤੀ ਦੇ ਜਿੰਨੇ ਵੀ ਗੁਣ ਹਨ,
ਖਿਮਾ ਆਦ ਸੰਗ੍ਰਹਿ ਸਭ ਤੇਤੇ,
ਔਰ ਖਿਮਾ ਆਦਕ ਇਹ ਸਾਰੇ ਗੁਣ ਜਿਹੜੇ ਨੇ ਇਹ ਉਹ ਇਕੱਠੇ ਕਰਦੇ ਹਨ।
ਸੋਬਨ ਸਦਨ ਵਿਖੇ ਇੱਕ ਸਾਰਾ,
ਔਰ ਉਹ ਕਹਿੰਦੇ ਨੇ ਬਣ ਤੇ ਸਦਨ, ਬਣ ਕਹਿੰਦੇ ਨੇ ਜੰਗਲ ਨੂੰ ਤੇ ਸਦਨ ਕਹਿੰਦੇ ਨੇ ਘਰ। ਕਹਿੰਦੇ ਨੇ ਉਹਦੇ ਵਾਸਤੇ ਕੀ ਬਣ ਤੇ ਕੀ ਘਰ, ਇਹ ਇੱਕੋ ਸਮਾਨ ਹੀ ਹੁੰਦਾ। ਐਸਾ ਨਹੀਂ ਹੈ ਕਿ ਕੋਈ ਘਰ ਨੂੰ ਛੱਡ ਕੇ ਤੇ ਜੰਗਲ ਚ ਤੁਰ ਗਿਆ, ਜਾਂ ਕੋਈ ਘਰ ਹੀ ਬਹਿ ਗਿਆ ਤੇ ਉਹਦਾ ਕਿਸੇ ਨਾਲ ਹੋਰ ਸੰਬੰਧ ਹੀ ਕੋਈ ਨਹੀਂ, ਘਰ ਨਾਲ ਹੀ ਇੰਨਾ ਮੋਹ ਪਾ ਲਿਆ। ਨਹੀਂ, ਐਸਾ ਨਹੀਂ। ਉਹਨਾਂ ਵਾਸਤੇ ਜੰਗਲ ਤੇ ਘਰ ਜੋ ਹੈ ਉਹ ਇੱਕ ਸਮਾਨ ਹੀ ਰਹਿੰਦੇ ਹਨ।
ਜਨ ਹੈ ਰਵਿਓ ਰਾਮ ਉਦਾਰਾ,
ਔਰ ਕਹਿੰਦੇ ਨੇ ਕਿ ਉਹ ਫਿਰ ਉਸ ਨੂੰ ਰਾਮ ਵਿੱਚ ਰਵਿਆ ਹੋਇਆ ਜਾਣਦੇ ਨੇ। ਉਹਨਾਂ ਦੀ ਪਰਮਾਤਮਾ ਦੇ ਨਾਲ ਸਾਂਝ ਪੈਂਦੀ ਹੈ। ਸਮਝ ਲਓ ਕਿ ਐਸੀ ਬਿਰਤੀ ਵਾਲੇ ਜਿਹੜੇ ਨੇ ਨਾ ਉਹਨਾਂ ਦੀ ਪਰਮਾਤਮਾ ਨਾਲ ਸਾਂਝ ਪੈ ਗਈ ਹੈ।
ਸੌਰਵੇਂ ਮੂਲੇ ਬਚਨ ਬਖਾਨਾ,
ਇਹ ਸੁਣ ਕੇ ਤੇ ਕੋਲ ਬੈਠੇ ਨੇ ਭਾਈ ਮੂਲਾ ਜੀ, ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਸਹੁਰਾ ਸਾਹਿਬ, ਉਹ ਅੰਦਰੋਂ ਬੜੇ ਦੁਖੀ ਨੇ ਤੇ ਸੁਣ ਇਹ ਮੂਲੇ ਬਚਨ ਬਖਾਨਾ, ਇਹ ਸੁਣ ਕੇ ਤੇ ਭਾਈ ਮੂਲਾ ਜੀ ਨੇ ਫਿਰ ਬਚਨ ਕੀਤਾ ਹੈ।
ਇਹ ਪਾ ਸਿਰ ਰੇ ਮਤ ਬਬਰਾਨਾ,
ਔਰ ਕਹਿੰਦੇ ਨੇ ਕਿ ਇਹ ਬੜਾ ਸਿਰੜੀ ਹੈ। ਦੁਖੀ ਹੋ ਕੇ ਅੰਦਰੋਂ ਕਹਿੰਦੇ ਨੇ ਉਸ ਪੰਡਿਤ ਨੂੰ ਕਿ ਇਹ ਬਹੁਤ ਸਿਰੜੀ ਹੈ, ਇਹ ਮਤ ਦਾ ਬੌਰਾ ਹੋ ਚੁੱਕਾ। ਜਿਵੇਂ ਆਪਾਂ ਕਿਸੇ ਨੂੰ ਕਹਿ ਦਿੰਦੇ ਹਾਂ ਕਿ ਇਹ ਤੇ ਕਮਲਾ ਹੀ ਹੈ, ਇਹ ਬੜਾ ਜਿੱਦੀ ਹੈ, ਇਹ ਗੱਲ ਜਿਹੜੀ ਆਪਣੀ ਛੱਡਦਾ ਨਹੀਂ, ਆਪਣੀ ਗੱਲ ਤੋਂ ਹਾਰਦਾ ਨਹੀਂ। ਇਸੇ ਤਰ੍ਹਾਂ ਹੀ ਭਾਈ ਮੂਲ ਚੰਦ ਕਹਿੰਦੇ ਨੇ ਕਿ ਇਹ ਬੜਾ ਸਿਰੜੀ ਹੈ ਔਰ ਇਹ ਮਤ ਕਰਕੇ ਇਹ ਬੌਰਾ ਹੋ ਗਿਆ ਹੈ।
ਕਿਆ ਬੋਲਤ ਸਮਝਤ ਹੋ ਨਾਹੀ,
ਕਹਿੰਦੇ ਨੇ ਵੀ ਇਹ ਕੀ ਪਿਆ ਬੋਲਦਾ, ਮੈਨੂੰ ਤੇ ਇਹਦੀ ਕੋਈ ਸਮਝ ਨਹੀਂ ਆਉਂਦੀ। ਕਿਉਂਕਿ ਗੁਰੂ ਨਾਨਕ ਤੇ ਰੱਬ ਦੇ ਗਿਆਨ ਦੀ ਗੱਲ ਪੈ ਕਰਦੇ ਨੇ, ਲੇਕਿਨ ਜਿਹੜਾ ਸੰਸਾਰੀ ਬੰਦਾ ਨਾ ਉਹਨੂੰ ਨਹੀਂ ਪਤਾ ਹੁੰਦਾ। ਉਹ ਕਹਿੰਦਾ ਵੀ ਮੇਰੇ ਤੇ ਉੱਤੋਂ ਲੰਘਦੀਆਂ ਜਾਂਦੀਆਂ, ਮੈਨੂੰ ਤੇ ਕੋਈ ਸਮਝ ਨਹੀਂ ਆਉਂਦੀ ਵੀ ਕੀ ਪਿਆ ਬੋਲਦਾ ਹੈ।
ਮਨ ਉਪਜਤ ਮੁਖ ਆਵਤ ਪਰਾਹੇ,
ਔਰ ਕਹਿੰਦੇ ਨੇ ਕਿ ਜੋ ਇਹਦੇ ਮਨ ਵਿੱਚ ਆਉਂਦਾ ਨਾ ਬਸ ਉਹ ਹੀ ਮੁਖ ਤੋਂ ਇਹ ਬੋਲੀ ਤੁਰਿਆ ਜਾਂਦਾ। ਉਹਦੀ ਦਿਮਾਗ ਵਿੱਚ ਇਸ ਤਰ੍ਹਾਂ ਕਿ ਜਿਵੇਂ ਕੋਈ ਵਾਹਿਆਤ ਹੀ ਗੱਲਾਂ ਕਰੀ ਜਾਂਦਾ, ਕਿਉਂਕਿ ਸੰਸਾਰੀ ਬੰਦਾ ਜੋ ਉਹ ਚਾਹੁੰਦੇ ਨੇ ਜੇ ਤੇ ਉਹਨਾਂ ਦੀ ਹਾਂ ਚ ਹਾਂ ਮਿਲਾਏ ਤੇ ਫਿਰ ਤੇ ਬੰਦਾ ਠੀਕ, ਫਿਰ ਤੇ ਕਹਿਣਾ ਕਿ ਇਹ ਸਿਆਣਾ। ਪਰ ਹੁਣ ਜਦੋਂ ਪਤਾ ਕਿ ਗੁਰੂ ਨਾਨਕ ਉਹਨਾਂ ਦੀ ਜਿਹੜੀ ਰੁਚੀ ਹੈ ਉਹ ਪਰਮਾਤਮਾ ਵਾਲੇ ਪਾਸੇ ਜੁੜੀ ਹੋਈ ਹੈ। ਉਹ ਤੇ ਸੰਸਾਰ ਨੂੰ ਇਹ ਸਮਝਾਉਣ ਆਏ ਨੇ ਕਿ ਨਿਰੰਕਾਰ ਦੇ ਨਾਲ ਆਪਾਂ ਕਿਵੇਂ ਜੁੜਨਾ, ਕਿਸ ਤਰ੍ਹਾਂ ਜੁੜਿਆ ਜਾ ਸਕਦਾ। ਇਸ ਕਰਕੇ ਉਹ ਕਹਿੰਦੇ ਨੇ ਕਿ ਇਹ ਤੇ ਜੋ ਮੂੰਹ ਵਿੱਚ ਆਉਂਦਾ ਇਹ ਬੋਲੀ ਜਾ ਰਿਹਾ, ਮੇਰੀ ਤੇ ਸਮਝ ਵਿੱਚ ਕੋਈ ਨਹੀਂ ਆ ਰਿਹਾ, ਇਹ ਮਤ ਕਰਕੇ ਬੌਰਾ ਹੋ ਗਿਆ ਹੈ।
ਕਹਿਓ ਕਿਸੂ ਕੋ ਸੁਣੇ ਨਾ ਮੰਨੇ।
ਔਰ ਕਹਿੰਦੇ ਨੇ ਜੋ ਕੋਈ ਕਹਿੰਦਾ ਉਹ ਇਹ ਸੁਣਦਾ ਹੀ ਨਹੀਂ, ਕਿਸੇ ਦੀ ਗੱਲ ਮੰਨਦਾ ਕੋਈ ਨਹੀਂ, ਇਹਦੇ ਤੇ ਕਿਸੇ ਦੀ ਗੱਲ ਦਾ ਅਸਰ ਹੀ ਨਹੀਂ ਹੋ ਰਿਹਾ ਹੈ।
ਕਿਉਂ ਪੰਡਿਤ ਇਹ ਸੰਗ ਵਖਾਨੇ।
ਔਰ ਕਿਉਂ ਪੰਡਿਤ ਜੀ ਇਹਦੇ ਨਾਲ ਐਵੇਂ ਤੁਸੀਂ ਗੱਲਾਂ ਕਰਦੇ ਫਿਰਦੇ ਹੋ। ਅੰਦਰੋਂ ਪੰਡਿਤ ਨੂੰ ਵੀ ਸਮਝਾਉਂਦਾ ਵੀ ਛੱਡੋ ਪਰਾਂ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕੋਈ ਫਾਇਦਾ ਨਹੀਂ ਇਹਦੇ ਨਾਲ ਗੱਲ ਕਰਨ ਦਾ। ਕਹਿਣ ਲੱਗੇ ਪੰਡਿਤ ਜੀ ਛੱਡੋ, ਕਿਉਂ ਇਹਦੇ ਨਾਲ ਐਵੇਂ ਤੁਸੀਂ ਗੱਲਾਂ ਕਰਦੇ ਹੋ?
ਨਹਿ ਬੋਲੋ ਗਵਨੋ ਨਜ ਧਾਮੂ।
ਕਹਿੰਦੇ ਨੇ ਕੋਈ ਗੱਲਬਾਤ ਨਾ ਕਰੋ ਤੇ ਚਲੋ ਆਓ ਆਪਣੇ ਘਰ ਨੂੰ ਚੱਲੀਏ।
ਤੁਮ ਆਏ ਚਲੇ ਹਮਰੇ ਕੰਮ।
ਤੂੰ ਤੇ ਕਹਿੰਦੇ ਨੇ ਮੇਰੇ ਨਾਲ, ਮੇਰੇ ਕੰਮ ਵਾਸਤੇ ਮੇਰੇ ਨਾਲ ਚੱਲ ਕੇ ਆਇਆ ਸੀ, ਇਸ ਕਰਕੇ ਤੇਰਾ ਕੋਈ ਲੈਣਾ ਦੇਣਾ ਨਹੀਂ ਹੈ, ਆਪ ਆਪਣੇ ਘਰ ਨੂੰ ਹੁਣ ਚੱਲਦੇ ਹਾਂ।
ਇਹ ਬਿਦ ਸੁਣ ਕਰ ਕਮਤ ਨਿਕ ਦਨਾ।
ਔਰ ਇਹ ਗੱਲ ਸੁਣ ਕੇ ਭੈੜੀ ਬੁੱਧ ਦਾ ਨਾਸ਼ ਕਰਨ ਵਾਲੇ ਅਤੇ ਚੰਗੀ ਬੁੱਧੀ ਦਾ ਜਿਹੜੇ ਘਰ ਹਨ।
ਸਮਤ ਸਦਨ ਬੋਲੇ ਬਚ ਬਦਨਾ।
ਔਰ ਸਮਤ ਸਦਨ ਚੰਗੀ ਬੁੱਧੀ ਵਾਲੇ ਘਰ ਵਾਲੇ ਵਾਲੇ ਗੁਰੂ ਨਾਨਕ ਦੇ ਪਾਤਸ਼ਾਹ ਫੇਰ ਇਹ ਆਪਣੇ ਮੁਖ ਤੋਂ ਬਚਨ ਬੋਲੇ ਹਨ।
ਸਾਬਦ ਸੋ ਪਾਦਾ ਚਤਰਥ ਤਬ ਕਹਾ।
ਔਰ ਇਸ ਸ਼ਬਦ ਦਾ ਜਿਹੜਾ ਚੌਥਾ ਪਦ ਸੀ, ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਨਾਲ ਗੁਰਬਾਣੀ ਦਾ ਸ਼ਬਦ ਲੈ ਕੇ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ। ਹੁਣ ਕਹਿੰਦੇ ਨੇ ਜਿਹੜਾ ਇਹ ਗੁਰਬਾਣੀ ਦਾ ਇਸ ਸ਼ਬਦ ਦਾ ਚੌਥਾ ਪਦ ਸੀ,
ਨਿਜ ਸਿੱਖ ਨ ਜਨ ਸਭ ਦੁੱਖ ਦਹ।
ਔਰ ਜਿਹੜਾ ਆਪਣੇ ਸਿੱਖਾਂ ਦੇ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ, ਸਤਿਗੁਰੂ ਜੀ ਨੇ ਉਹ ਬਚਨ ਜਿਹੜਾ ਉਚਾਰਨ ਕੀਤਾ ਹੈ।
ਸ੍ਰੀ ਮੁਖ ਬਾਕ ਕਿਹਾ ਸੁਣੇ ਨਾ ਖਾਇਆ ਮਨ ਹੈ ਤੇ ਨਾ ਕਿਸੇ ਤੀ ਵਾਸਾ।
ਔਰ ਕਹਿੰਦੇ ਨੇ ਕਹਿਆ ਸੁਣੇ ਨਾ ਖਾਇਆ ਮਨ, ਜੋ ਕਿਹਾ ਗਿਆ ਹੈ ਉਹ ਸੁਣਦਾ ਹੀ ਨਹੀਂ, ਜੋ ਇਹਨੇ ਖਾਧਾ ਉਹਨੂੰ ਮੰਨਦਾ ਹੀ ਕੋਈ ਨਹੀਂ। ਇਹ ਮਨ ਐਸਾ ਹੈ ਉਸ ਨੂੰ ਮੰਨਣ ਲਈ ਤਿਆਰ ਨਹੀਂ। ਦੇਖੋ ਆਪਾਂ ਰੋਜ਼ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਲੈ ਰਹੇ ਹਾਂ ਨਾ, ਤੇ ਬੰਦਾ ਲੈ ਕੇ ਵੀ ਫਿਰ ਨਾ ਮੰਨੇ। ਸੁਖਮਨੀ ਸਾਹਿਬ ਚ ਪੜ੍ਹਦੇ ਹੋ ਨਾ ਕਿ 10 ਵਸਤੂ ਲੈ ਪਾਛੈ ਭਾਵੈ, 10 ਚੀਜ਼ਾਂ ਜਿਹੜੀਆਂ ਮਿਲ ਗਈਆਂ ਨੇ ਉਹ ਤੇ ਭੁੱਲ ਹੀ ਗਿਆ, ਉਹ ਚੇਤੇ ਹੀ ਨਹੀਂ ਹੈ। 10 ਵਸਤੂ ਲੈ ਪਾਛੈ ਭਾਵੈ, ਏਕ ਵਸਤ ਕਾਰਨ ਵਿਖੋਟ ਗੁਆਵੇ। ਜੇ ਇੱਕ ਨਹੀਂ ਮਿਲੀ ਤੇ ਬੰਦੇ ਦਾ ਭਰੋਸਾ ਹੀ ਉੱਠ ਜਾਂਦਾ, ਲਓ ਜੀ ਕਾਹਦਾ ਗੁਰੂ ਹੈ, ਮੈਂ ਤੇ ਇੱਕ ਚੀਜ਼ ਮੰਗੀ ਇਹਨੇ ਉਹ ਵੀ ਨਹੀਂ ਦਿੱਤੀ, ਮੈਂ ਤੇ ਇੱਕੋ ਹੀ ਚੀਜ਼ ਮੰਗੀ ਹੈ, ਭਲਿਆ ਜਿਹੜੀਆਂ ਪਹਿਲੀਆਂ ਦਿੱਤੀਆਂ ਨੇ ਉਹ ਕਿੱਥੋਂ ਲਿਆਇਆ, ਉਹ ਭੁੱਲ ਗਿਆ। 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗੁਆਵੇ। ਇੱਕ ਨਹੀਂ ਮਿਲੀ ਤੇ ਭਰੋਸਾ ਉੱਠ ਗਿਆ, ਪਰ ਕਹਿਣ ਲੱਗੇ ਏਕ ਵੀ ਨਾ ਦੇ 10 ਵੀ ਹਿਰ ਲੈ, ਜਿਹੜੀ ਇੱਕ ਮੰਗਣਾ ਜੇ ਤੈਨੂੰ ਭਲਾ ਉਹ ਨਾ ਦੇਵੇ, ਜਿਹੜੀਆਂ ਪਹਿਲੀਆਂ ਤੈਨੂੰ 10 ਦਿੱਤੀਆਂ ਨੇ ਜੇ ਉਹ ਵੀ ਤੇਰੇ ਕੋਲੋਂ ਖੋ ਲਵੇ ਤੇ ਫਿਰ ਕੀ ਕਰੇਗਾ। ਏਕ ਵੀ ਨਾ ਦੇ 10 ਵੀ ਹਿਰ ਲੇ, ਤੋ ਮੂੜਾ ਕਉ ਕਹਾ ਕਰੇ, ਜਿਸ ਠਾਕੁਰ ਸਿਉ ਨਾ ਹੀ ਚਾਰਾ, ਤਾਂ ਕੋ ਕੀਚੈ ਸਦ ਨਮਸਕਾਰਾ। ਪਰ ਬੰਦਾ ਭੁੱਲ ਜਾਂਦਾ ਜੀ, ਬੰਦਾ ਤੇ ਬਹੁਤੀ ਵਾਰੀ ਆਉਂਦਾ ਹੀ ਇਸ ਕਰਕੇ ਆਪਣੀ ਲੋੜ ਕਰਕੇ ਗਰਜ ਕਰਕੇ, ਜੇ ਕਿਤੇ ਨਾ ਮਿਲੇ ਤੇ ਫਿਰ ਇਹ ਨਹੀਂ ਕਹਿੰਦਾ ਕਿ ਦੇਣੇ ਵਾਲੇ ਸ਼ਿਕਵਾ ਨਹੀਂ ਹੈ ਤੁਝ ਪੈ, ਮੇਰਾ ਦਾਮਨ ਹੀ ਇਸ ਕਾਬਲ ਨਾ, ਮੇਰੀ ਝੋਲੀ ਇਸ ਯੋਗ ਨਹੀਂ ਸੀ ਮੈਂ ਤੇਰੀ ਦਾਤ ਨੂੰ ਪਵਾ ਸਕਾਂ, ਤੇਰੇ ਤੇ ਕੋਈ ਗਿਲਾ ਸ਼ਿਕਵਾ ਨਹੀਂ, ਮੈਂ ਹੀ ਇਸ ਯੋਗ ਨਹੀਂ ਸੀ। ਪਰ ਨਹੀਂ, ਬੰਦਾ ਕਹਿੰਦਾ ਲਓ ਜੀ ਇੱਕ ਚੀਜ਼ ਮੰਗੀ ਉਹ ਵੀ ਨਹੀਂ ਦਿੱਤੀ, ਚਲੋ ਭਨਿਆਰੇ ਵਾਲੇ ਕੋਲ ਚੱਲਦੇ ਹਾਂ, ਤਰਸੇ ਵਾਲੇ ਸਾਧ ਕੋਲ ਜਾ ਮੱਥਾ ਟੇਕਨੇ, ਨਹੀਂ ਤੇ ਕਿਤੇ ਹੋਰ ਬਾਬਾ ਬੋੜ ਸ਼ਾਹ ਦੇ ਚਲੇ ਜਾਵਾਂਗੇ। ਬੜੇ ਥਾਵਾਂ ਤੇ ਅਸੀਂ ਤੇ ਜਿਨ੍ਹਾਂ ਪੀਰਾਂ ਦਾ ਸਾਨੂੰ ਥੋ ਪਤਾ ਵੀ ਨਹੀਂ ਨਾ, ਉਹਨਾਂ ਦੇ ਵੀ ਨਾਂ ਆਪ ਹੀ ਰੱਖ ਲਏ ਨੇ, ਆਹ ਬਾਬਾ ਪਿੱਪਲ ਸ਼ਾਹ ਹੈ, ਆਹ ਬਾਬਾ ਬੋੜ ਸ਼ਾਹ ਹੈ, ਆਹ ਬਾਬਾ ਘਰਲ ਪੀਰ ਹੈ, ਉਹਨਾਂ ਦੇ ਆਪ ਹੀ ਅਸੀਂ ਨਾਂ ਰੱਖ ਲਏ, ਫਿਰ ਪਤਾ ਹੈ ਕੋਈ। ਪਰ ਉੱਥੇ ਵੀ ਜਾ ਕੇ ਮੱਥੇ ਰਗੜੀ ਜਾਂਦੇ, ਜਿਨ੍ਹਾਂ ਨੂੰ ਇੱਕ ਵਾਰੀ ਗੁਰੂ ਤੇ ਭਰੋਸਾ ਵੱਜ ਗਿਆ ਨਾ, ਉਹ ਤੇ ਭਾਵੇਂ ਆਰੇ ਨਾਲ ਚੀਰ ਦਿੱਤੇ ਗਏ ਪਰ ਉਹਨਾਂ ਦਾ ਭਰੋਸਾ ਨਹੀਂ ਜੇ ਉੱਠਿਆ ਗੁਰੂ ਤੋਂ, ਉਹਨਾਂ ਦਾ ਗੁਰੂ ਤੋਂ ਯਕੀਨ ਨਹੀਂ ਉੱਠਿਆ, ਭਰੋਸਾ ਨਹੀਂ ਉੱਠਿਆ। ਤੇ ਇੱਥੇ ਏਕ ਬਸਤ ਕਾਰਨ ਬਿਖੋਟ ਗਵਾਵੇ, ਇੱਕ ਜੇ ਨਾ ਮਿਲੀ ਤੇ ਸਾਡਾ ਭਰੋਸਾ ਹੀ ਉੱਠ ਗਿਆ। ਇੱਕ ਵਾਰੀ ਨੇ ਗੁਰਮੁਖ ਪਿਆਰੇ ਨੇ ਅਖੰਡ ਪਾਠ ਕਰਾਇਆ ਤੇ ਉਹਨਾਂ ਨੇ ਬੜੀ ਸੇਵਾ ਕੀਤੀ ਰਾਗੀਆਂ ਦੀ ਪਾਠੀਆਂ ਦੀ, ਤੇ ਮਹੀਨੇ ਕੁ ਬਾਅਦ ਨਾ ਮੈਨੂੰ ਮਿਲੇ ਤੇ ਮੈਂ ਕਿਹਾ ਭਾਈ ਸਾਹਿਬ ਜੀ, ਇੱਥੇ ਕੈਨੇਡਾ ਦੀ ਗੱਲ ਹੈ, ਮੈਂ ਕਿਹਾ ਭਾਈ ਸਾਹਿਬ ਜੀ ਕੀ ਹਾਲ ਹੈ? ਕਹਿਣ ਲੱਗੇ ਗਿਆਨੀ ਜੀ ਹਾਲ ਕਾਹਦਾ, ਸਾਡਾ ਤੇ ਗੁਰੂ ਤੇ ਭਰੋਸਾ ਹੀ ਨਹੀਂ ਰਿਹਾ। ਮੈਂ ਕਿਹਾ ਹੱਦ ਹੋ ਗਈ, ਹੋਇਆ ਕੀ? ਕਹਿੰਦਾ ਜੀ ਹੋਣਾ ਕੀ ਸੀ, ਅਸੀਂ ਅਖੰਡ ਪਾਠ ਕਰਾਇਆ ਸੀ, ਸਾਡਾ ਮੁੰਡਾ ਪੱਕਾ ਹੋ ਜਾਵੇ ਤੇ ਪਹਿਲੀ ਤਰੀਕ ਤੇ ਕੇਸ ਫੇਲ ਹੋ ਗਿਆ, ਇਸ ਕਰਕੇ ਹੁਣ ਸਾਡਾ ਕੋਈ ਭਰੋਸਾ ਨਹੀਂ। ਮੈਂ ਕਿਹਾ ਮਿੱਤਰਾ, ਤੇਰਾ ਭਰੋਸਾ ਪਹਿਲਾਂ ਵੀ ਕੋਈ ਨਹੀਂ ਸੀ, ਤੂੰ ਇੱਕ ਲੋੜ ਕਰਕੇ ਗੁਰੂ ਕੋਲ ਆਇਆ ਸੀ, ਗਰਜ ਕਰਕੇ ਆਇਆ। ਜਿਨ੍ਹਾਂ ਦਾ ਗੁਰੂ ਤੇ ਭਰੋਸਾ ਬੱਜ ਗਿਆ ਉਹਨਾਂ ਨੂੰ ਆਰੇ ਨਾਲ ਚੀਰ ਦਿੱਤਾ, ਪਰ ਗੁਰੂ ਤੋਂ ਭਰੋਸਾ ਨਹੀਂ ਉੱਠਿਆ ਉਹਨਾਂ ਨੂੰ। ਉਬਲਦੀ ਦੇਗ ਵਿੱਚ ਉਬਾਲੇ ਦੇ ਦਿੱਤੇ ਪਰ ਆਪਣੇ ਗੁਰੂ ਤੋਂ ਭਰੋਸਾ ਨਹੀਂ ਉੱਠਿਆ। ਭਾਈ ਮਤੀ ਦਾਸ ਨੂੰ ਨਾ ਆਰੇ ਨਾਲ ਚੀਰਨ ਲੱਗੇ ਤੇ ਕਹਿੰਦੇ ਨੇ ਕਿ ਮਤੀ ਦਾਸ, ਕਿਉਂ ਆਪਣੀ ਜਾਨ ਹੈ ਜਾਈ ਗਵਾਨਾ, ਅਜੇ ਤੇਰੇ ਕੋਲ ਸਮਾਂ ਹੈ, ਆ ਜਦੋਂ ਆਰੇ ਨੇ ਚੱਲਣਾ ਨਾ ਤੇ ਤੇਰੇ ਤਨ ਦੇ ਨੇ ਦੋ ਟੋਟੇ ਕਰਕੇ ਰੱਖ ਦੇਣੇ ਨੇ, ਅਜੇ ਸਮਾਂ ਹੀ, ਤੂੰ ਦੀਨ ਕਬੂਲ ਕਰ ਲੈ। ਤੇ ਭਾਈ ਮਤੀ ਦਾਸ ਕਹਿੰਦੇ ਨੇ ਕਿ ਮੈਨੂੰ ਧਰਮ ਦਾ ਸਵਾਦ ਤੇ ਆ ਗਿਆ ਤੇ ਆਰੇ ਦਾ ਸਵਾਦ ਅਜੇ ਮੈਂ ਵੇਖਿਆ ਹੀ ਕੋਈ ਨਹੀਂ, ਮੈਂ ਕਿਵੇਂ ਫੈਸਲਾ ਕਰ ਲਵਾਂ ਕਿ ਦੋਵਾਂ ਚੋਂ ਕਿਹੜਾ ਚੰਗਾ, ਕਿਹਦੀ ਚੋਣ ਕਰਨੀ? ਤੇ ਭਾਈ ਮਤੀ ਦਾਸ ਦੇ ਸੀਸ ਵਿੱਚ ਆਰਾ ਚਲਾਇਆ, ਦੋ ਉਂਗਲਾਂ ਆਰਾ ਸੀਸ ਦੇ ਵਿੱਚ ਧੱਸ ਗਿਆ, ਸਾਰਾ ਸਰੀਰ ਖੂਨ ਨਾਲ ਲੱਥ ਪੱਤ ਤੇ ਆਰਾ ਫਿਰ ਰੋਕ ਦਿੱਤਾ ਗਿਆ ਰੁਕਿਆ। ਭਾਈ ਮਤੀ ਦਾਸ ਨੂੰ ਨਾ ਆਰੇ ਨਾਲ ਚੀਰਨ ਲੱਗੇ ਤੇ ਕਹਿੰਦੇ ਨੇ ਕਿ ਮਤੀ ਦਾਸ, ਕਿਉਂ ਆਪਣੀ ਜਾਨ ਹੈ ਜਾਈ ਗਵਾਨਾ, ਅਜੇ ਤੇਰੇ ਕੋਲ ਸਮਾਂ ਹੈ, ਆ ਜਦੋਂ ਆਰੇ ਨੇ ਚੱਲਣਾ ਨਾ ਤੇ ਤੇਰੇ ਤਨ ਦੇ ਨੇ ਦੋ ਟੋਟੇ ਕਰਕੇ ਰੱਖ ਦੇਣੇ ਨੇ, ਅਜੇ ਸਮਾਂ ਹੀ, ਤੂੰ ਦੀਨ ਕਬੂਲ ਕਰ ਲੈ। ਤੇ ਭਾਈ ਮਤੀ ਦਾਸ ਕਹਿੰਦੇ ਨੇ ਕਿ ਮੈਨੂੰ ਧਰਮ ਦਾ ਸਵਾਦ ਤੇ ਆ ਗਿਆ ਤੇ ਆਰੇ ਦਾ ਸਵਾਦ ਅਜੇ ਮੈਂ ਵੇਖਿਆ ਹੀ ਕੋਈ ਨਹੀਂ, ਮੈਂ ਕਿਵੇਂ ਫੈਸਲਾ ਕਰ ਲਵਾਂ ਕਿ ਦੋਵਾਂ ਚੋਂ ਕਿਹੜਾ ਚੰਗਾ, ਕਿਹਦੀ ਚੋਣ ਕਰਨੀ? ਤੇ ਭਾਈ ਮਤੀ ਦਾਸ ਦੇ ਸੀਸ ਵਿੱਚ ਆਰਾ ਚਲਾਇਆ, ਦੋ ਉਂਗਲਾਂ ਆਰਾ ਸੀਸ ਦੇ ਵਿੱਚ ਧੱਸ ਗਿਆ, ਸਾਰਾ ਸਰੀਰ ਖੂਨ ਨਾਲ ਲੱਥ ਪੱਤ ਤੇ ਆਰਾ ਫਿਰ ਰੋਕ ਦਿੱਤਾ ਗਿਆ, ਕਾਜ਼ੀ ਕੋਲ ਖੜਾ ਆਰਾ ਰੋਕ ਕੇ ਕਹਿੰਦੇ ਨੇ ਹੁਣ ਤੇ ਤੈਨੂੰ ਆਰੇ ਦਾ ਸਵਾਦ ਆ ਗਿਆ, ਹੁਣ ਦੱਸ ਤੇਰਾ ਕੀ ਵਿਚਾਰ ਹੈ? ਤੇ ਭਾਈ ਮਤੀ ਦਾਸ ਜਿਨ੍ਹਾਂ ਨੂੰ ਪੂਰਾ ਭਰੋਸਾ ਸੀ ਗੁਰੂ ਤੇ, ਕਹਿਣ ਲੱਗੇ ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, ਤਦ ਮਤੀ ਦਾਸ ਜੀ ਬੋਲ ਪਏ ਸੁਣ ਕਾਜ਼ੀ ਧਰ ਧੀਰ। ਕਹਿਣ ਲੱਗੇ ਹੁਣ ਧੀਰਜ ਨਾਲ ਗੱਲ ਸੁਣ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਏ ਤਾਂ ਜਾਣ ਦੇ ਮੇਰਾ ਸਿੱਖੀ ਸਿਦਕ ਨਾ ਜਾਏ। ਕਹਿਣ ਲੱਗੇ ਸੱਜਣਾ, ਤੇਰੇ ਆਰੇ ਨੂੰ ਵੀ ਨਮਸਕਾਰ ਹੈ, ਤੇਰਾ ਆਰਾ ਮੈਨੂੰ ਪਿਆਰਾ ਲੱਗਦਾ, ਪਰ ਇੱਕ ਕੰਮ ਕਰ, ਆਰਾ ਚਲਾਉਣ ਲੱਗਿਆਂ ਮੇਰਾ ਮੁੱਖ ਗੁਰੂ ਤੇਗ ਬਹਾਦਰ ਪਾਤਸ਼ਾਹ ਵੱਲ ਕਰ ਦੇ। ਇਹ ਹੈ ਗੁਰੂ ਤੇ ਭਰੋਸਾ, ਯਕੀਨ, ਮੇਰਾ ਮੁੱਖ ਮੇਰੇ ਗੁਰੂ ਵਾਲੇ ਪਾਸੇ ਕਰ ਦੇ। ਤੇ ਮੈਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਨ ਲੱਗਾ, ਉਹ ਕਹਿਣ ਲੱਗੇ ਕਿ ਸਾਡੇ ਕੋਲ ਇੰਨਾ ਸਮਾਂ ਨਹੀਂ ਵੀ ਅਸੀਂ ਵੇਟ ਕਰੀਏ ਕਿ ਤੂੰ ਕਦੋਂ ਜਪਜੀ ਸਾਹਿਬ ਦਾ ਪਾਠ ਪੂਰਾ ਕਰੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਵਿੱਚ ਕਿਹਾ ਸੀ, ਕਹਿਣ ਲੱਗੇ ਮਤੀ ਦਾਸ, ਇਹ ਧੁਰੋਂ ਆਈ ਹੋਈ ਬਾਣੀ ਹੈ, ਦੁਨੀਆਂ ਦੀ ਕੋਈ ਤਾਕਤ ਇਸ ਬਾਣੀ ਨੂੰ ਕੱਟ ਨਹੀਂ ਹੋ ਸਕਦੀ, ਤੇਰੇ ਤਨ ਦੇ ਟੁਕੜੇ ਵੀ ਹੋ ਗਏ, ਅੱਜ ਉਹਨਾਂ ਵਿੱਚੋਂ ਵੀ ਜਪਜੀ ਦੀ ਆਵਾਜ਼ ਜ਼ਰੂਰ ਆਵੇਗੀ। ਜ਼ਬਾਨ ਨੂੰ ਕੱਟ ਰਿਹਾ ਆਰਾ ਤੇ ਆਵਾਜ਼ ਆ ਰਹੀ ਇੱਕ ਦੂਜੀ ਬੋ, ਲੱਖ ਹੋਏ ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਦੋ ਟੁਕੜੇ ਹੋ ਗਏ ਸਰੀਰ ਦੇ ਤੇ ਦੋਹਾਂ ਟੁਕੜਿਆਂ ਚੋਂ ਆਵਾਜ਼ ਆ ਰਹੀ ਸੀ, ਜਿਨੀ ਨਾਮ ਧਿਆਇਆ गए मशक्कत काल नानक ते मुख उजले केती छुट्टी ना। गुरु सवारियो जिन्ना नू अपने गुरु ते भरोसा अपने गुरु ते यकीन हो जाता है ना ओ गुरु सवारियो ओ फिर कदे नहीं डोलते। तो भाई साहब जी बख्शिश कर रहे ने कहिंदे ने कि ए जेड़ा मन है ना ए ते किसे दा क्या सुनिया खादा पीता जेड़ा ए मनदा ही नहीं है।
पणवत नानक दासन दासा खैन तोला खैन मासा।
और साहब जी कहिंदे ने कि ए मन जेड़ा है ना ए खिण विच तोला ते खिण विच मासा ए खिण विच वड्डा ते खिण विच छोटा हो जांदा। अगला प्रसंग कल दे दीवान विच आप जी नाल सांझा करांगे। इनिया को बेनतिया परवान भुला चुका खिमा कुटान कोट धनवाद धन धन साहब श्री गुरु ग्रंथ साहब महाराज का आप गुरु सवारियां संगतां का बहुत बहुत धनवाद। बुलाओ फतेह वाहेगुरु जी का खालसा वाहेगुरु जी की फतेह।